ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦਬੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰਿ ਰਾਇ ਹਰਿ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋਇ
ਵਾਹਿਗੁਰੂ ਸਾਹਿਬ ਜੀਓ ਬਦੈ ਬੇਣ ਸਿਰ ਊਚੋ ਰਾਖੈ ਛਿਨਕ ਬਿਖੈ ਜਾਰ ਬਾਰ ਹੋਏ ਰਾਖੈ ਜਿਮ ਗੁਰ ਗਿਰ ਸਿਰ ਪਰ ਤ੍ਰਿਣ ਲੋਟੇ ਵੱਡੇ ਸੋ ਵੱਡੇ ਛੋਟ ਸੋ ਛੋਟੇ ਬਦੈ ਬੇਣ ਸਿਰ ਊਚੋ ਰਾਖੈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਿਨ੍ਹਾਂ ਦਾ ਇਤਿਹਾਸ ਲੜੀਵਾਰ ਰੂਪ ਵਿੱਚ ਕਾਫ਼ੀ ਸਮੇਂ ਤੋਂ ਮੁੜ ਤੋਂ ਚੱਲਿਆ ਹੋਇਆ ਹੈ ਆਪਾਂ ਗੁਰੂ ਮਹਾਰਾਜ ਦੀ ਚਰਨ ਛਰਨ ਵਿੱਚ ਬਹਿ ਕੇ ਸੰਗਤ ਰੂਪ ਵਿੱਚ ਸ਼ੋਭਿਤ ਹੋ ਕੇ ਇਸ ਇਤਿਹਾਸ ਨੂੰ ਲੜੀਵਾਰ ਰੂਪ ਵਿੱਚ ਹੀ ਸਰਵਣ ਕਰ ਰਹੇ ਹਾਂ ਅਤੇ ਮਹਾਨ ਇਲਾਹਾ ਹਾਸਲ ਕਰ ਰਹੇ ਹਾਂ। ਅੱਜ ਵੀ ਸਤਿਗੁਰੂ ਸਾਹਿਬ ਜੀ ਦੀ ਮਹਾਨ ਕਿਰਪਾ ਬਖਸ਼ਿਸ਼ ਰਹਿਮਤ ਦੁਆਰਾ ਅੰਮ੍ਰਿਤ ਵੇਲੇ ਦਾ ਸੁੰਦਰ ਦੀਵਾਨ ਸਤਿਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਹੀ ਸਜ ਰਿਹਾ ਹੈ। ਪ੍ਰਕਾਸ਼ ਸੇਵਾ ਤੋਂ ਉਪਰੰਤ ਰਾਗੀ ਸਿੰਘਾਂ ਨੇ ਗੁਰੂ ਮਹਾਰਾਜ ਦੀ ਚਰਨ ਛਰਨ ਵਿੱਚ ਬੈਠ ਕੇ ਕੁਝ ਕੁ ਸਮਾਂ ਆਸਾ ਦੀ ਵਾਰ ਦੇ ਕੁਝ ਕੁ ਸਲੋਕਾਂ ਦਾ ਸ਼ੱਕਿਆ ਸ਼ਬਦਾਂ ਸਹਿਤ ਕੀਰਤਨ ਕੀਤਾ ਹੈ, ਜਿੱਥੇ ਆਪਣੀ ਹਾਜ਼ਰੀ ਲਵਾਈ ਹੈ, ਰਸਨਾ ਨੂੰ ਸਫਲ ਕੀਤਾ ਹੈ, ਉੱਥੇ ਸਫੇ ਨੂੰ ਵੀ ਸਫਲ ਕਰ ਲਿਆ ਹੈ। ਕੀਰਤਨ ਤੋਂ ਉਪਰੰਤ ਆਪਾਂ ਇਹ ਪ੍ਰਸੰਗ ਸਰਵਣ ਕਰਦੇ ਹਾਂ। ਕੱਲ ਵੀ ਸੁਣਿਆ ਸੀ ਜਿਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਚੰਦੂ ਦੁਰ ਨੂੰ ਮਾਰ ਕੇ ਕੁਝ ਸਮੇਂ ਲਈ ਲਾਹੌਰ ਹੀ ਟਿਕ ਗਏ ਸਨ ਤੇ ਜਹਾਂਗੀਰ ਪਾਤਸ਼ਾਹ ਕਸ਼ਮੀਰ ਵੱਲ ਨੂੰ ਚਲਾ ਗਿਆ ਸੀ। ਇਧਰ ਚੰਦੂ ਦੇ ਮਰਨ ਕਰਕੇ ਜਿਹੜਾ ਇਹ ਕਰਮ ਪ੍ਰਿਥੀ ਚੰਦ ਦਾ ਪੁੱਤਰ ਮਿਹਰਬਾਨ ਨੂੰ ਬੜਾ ਦੁੱਖ ਹੋਇਆ ਹੈ। ਫਿਰ ਜਿਹੜਾ ਚੰਦੂ ਦਾ ਪੁੱਤਰ ਕਰਮ ਚੰਦ ਹੈ, ਇਹਦੇ ਨਾਲ ਇਹਨੇ ਸਾਂਢਾ ਗਾੜਾ ਕੀਤਾ, ਮਿੱਤਰਤਾ ਬਣਾਈ, ਉਹਦੇ ਰਾਹੀਂ ਸ਼ਾਹਜਹਾਨ ਨੂੰ ਜਾ ਮਿਲਿਆ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪਤਾ ਚੱਲਿਆ ਹੈ ਵੀ ਐਵੇਂ ਤੁਰਕਾਂ ਅੱਗੇ ਮਿੰਨਤਾਂ ਤਰਲੇ ਕਰਦਾ ਫਿਰਦਾ ਹੈ, ਇਸ ਦੇ ਨਾਲ ਸਾਡੀ ਸੋਡ ਵੰਸ਼ ਨੇ ਦਾਗ ਲੱਗਦਾ ਹੈ। ਪਹਿਲਾਂ ਇਹਨਾਂ ਦਾ ਪਿਓ ਇਸੇ ਤਰ੍ਹਾਂ ਇੱਧਰ ਗੇੜੇ ਕਰਦਾ ਰਿਹਾ, ਉਹੀ ਹਾਲ ਇਹਦਾ ਹੈ। ਖਿਆਲ ਕੀਤਾ ਵੀ ਸਾਡੀ ਅੰਸ਼ ਵੰਸ਼ ਵੀ ਸਹੀ ਹੈ, ਚਲੋ ਅਸੀਂ ਭਾਵੇਂ ਛੋਟੇ ਹਾਂ, ਅਮਰ ਵਿੱਚੋਂ ਵੱਡਾ ਹੈ, ਪਰ ਫਿਰ ਵੀ ਸੰਸਾਰੀ ਜਿੱਥੀ ਅਨੁਸਾਰ ਸਾਨੂੰ ਮਨਾਉਣਾ ਨੂੰ ਸਾਡਾ ਫਰਜ਼ ਬਣਦਾ ਹੈ। ਭਾਈ ਲੰਗਾਹਾ ਜੀ, ਭਾਈ ਭੈੜਾ ਜੀ, ਇਹ ਦੋਵੇਂ ਗੁਰਸਿੱਖ ਨੂੰ ਮਨਾਉਣ ਲਈ ਭੇਜੇ, ਉੱਟੇ ਪਿਆ। ਇਹ ਸਤਿਗੁਰੂ ਜੀ ਨੇ ਆਪ ਜਾਣ ਲਈ ਇੱਛਾ ਜ਼ਾਹਰ ਕੀਤੀ, ਸਿੱਖਾਂ ਨੇ ਕਿਹਾ ਕਿ ਮਰਨ ਆ ਜਾਓ, ਉਹ ਬਹੁਤ ਉਲਟ ਪੁਲਟ ਬੋਲੇਗਾ। ਗੁਰੂ ਮਹਾਰਾਜ ਕਹਿੰਦੇ ਵੀ ਇੱਕ ਵਾਰੀ ਤਾਂ ਜਾਵਾਂਗੇ ਜੋ ਮਰਜ਼ੀ ਕਹੇ। ਸੋ ਇਸ ਤਰ੍ਹਾਂ ਆਪ ਜੀ ਨਿਮਰਤਾ ਦਿਖਾਉਂਦੇ ਹੋਏ ਤੇ ਜਿੱਥੇ ਦਾ ਅਸਾਨ ਸੀ, ਟੰਬੂ ਲਾਇਆ ਸੀ, ਉਸ ਤਰਫ ਨੂੰ ਚਲੇ ਗਏ। ਦੂਰੋਂ ਦੇਖ ਕੇ ਤਾਂ ਸਤਿਗੁਰੂ ਸਾਹਿਬ ਦਾ ਸਰੂਪ ਬੜਾ ਖੁਸ਼ ਜਿਹਾ ਹੋਇਆ ਹੈ, ਨੇੜੇ ਆ ਕੇ ਮਨ ਫਿਰ ਗਿਆ ਹੈ। ਆਪਣੇ ਕੋਲ ਜਿਹੜੇ ਕੰਗਾਲ ਜੇ ਸਿੱਖ ਆ ਉਹਨਾਂ ਨੂੰ ਸਿਖਾਇਆ ਵੀ ਆ ਜਿਹੜੇ ਆ ਰਹੇ ਆ ਨਾ, ਇਹਨਾਂ ਨੂੰ ਤੁਸੀਂ ਉੱਠ ਕੇ ਸਤਿਕਾਰ ਨਹੀਂ ਦੇਣਾ, ਜੀ ਆਇਆ ਨਹੀਂ ਆਖਣਾ, ਬੈਠੇ ਰਹਿਣਾ ਹੈ। ਹੋ ਇਹਦੇ ਮਗਰ ਲੱਗ ਕੇ ਉੱਠੇ ਹੀ ਨਹੀਂ, ਆਪ ਨਹੀਂ ਉੱਠਿਆ, ਪੁਰਖ ਸਾਹਿਬ ਉੱਚੇ ਦੇ ਬੈਠਾ ਹੈ। ਸਤਿਗੁਰੂ ਸਾਹਿਬ ਜੀ ਸੰਸਾਰੀ ਰੀਤੀ ਪੂਰੀਆਂ ਕਰਦਿਆਂ ਹੋਇਆਂ ਆਪ ਤੋਂ ਵੱਡਿਆਂ ਨੂੰ ਕੋਈ ਮੱਥਾ ਟੇਕੀ ਜਾਵੇ, ਇਹਦੇ ਚਰਨਾਂ ਤੇ ਉੱਠ ਕੇ ਮੱਥਾ ਟੇਕਦਾ ਹੈ ਤੇ ਪਣਗ ਤੋਂ ਹੇਠਾਂ ਬੈਠ ਗਏ। ਭਾਈ ਵਿਦੇਸ਼ਨ, ਭਾਈ ਜੇਠਾ ਪੁਰਾਣਾ ਆਦਿ ਕਹਿੰਦੇ ਮਹਾਰਾਜ ਤੁਸੀਂ ਸਭ ਤੋਂ ਮਹਾਨ ਤੋਂ ਮਹਾਨ ਹੋ, ਤੁਸੀਂ ਥੱਲੇ ਕੋ ਬਹਿੰਦੇ ਹੋ। ਆਹ ਮਹਾਰਾਜ ਉੱਚੇ ਥਾਂ ਬੈਠੋ, ਆਪ ਗੁਰਸਾ ਗੱਦੀ ਦੇ ਤਖ਼ਤ ਉੱਪਰ ਸਵਾਏ ਮਾਨ। ਗੁਰੂ ਮਹਾਰਾਜ ਕਹਿਣ ਲੱਗੇ ਨਹੀਂ, ਇਹ ਸਾਡੇ ਵੱਡੇ ਭਰਾ ਦਾ ਪੁੱਤਰ ਹੈ, ਇਸ ਕਰਕੇ ਜੋ ਸਾਡੇ ਵੱਡੇ ਪਿਤਾ ਜੀ ਸਨ ਉਹਨਾਂ ਦਾ ਅੱਗੇ, ਇਹ ਸਾਡੇ ਪਿਤਾ ਦੇ ਭਰਾ ਸਨ ਉਹਨਾਂ ਦਾ ਇਹ ਪੁੱਤਰ ਹੈ ਤੇ ਉਮਰ ਵਿੱਚ ਵੀ ਇਹ ਵੱਡਾ ਹੈ, ਜਿਸ ਕਰਕੇ ਸਾਡਾ ਹੀ ਫਰਜ਼ ਹੈ ਵੀ ਉੱਚੇ ਥਾਂ ਬੈਠੇ ਅਸੀਂ ਨੀਵੇਂ ਥਾਂ ਬੈਠੀਏ। ਸਿੱਖ ਸਹਾਰ ਦੇਤਾ ਹੈ ਨਹੀਂ ਹੈ, ਪਰ ਸਤਿਗੁਰੂ ਨੂੰ ਕੀ ਆਖਣ, ਹਰੇ ਮੂੰਹ ਜਾਂ ਨੀਵਾਂ ਕਰਕੇ ਬੈਠਾ ਹੈ ਜਿਵੇਂ ਮਰੀ ਮਾਂ ਹੁੰਦੀ ਹੈ। ਗੁਰੂ ਜੀ ਨੇ ਇਹਨੂੰ ਬੁਲਾਇਆ ਚਲਾਇਆ ਵੀ ਇਸ ਤਰ੍ਹਾਂ ਕਿਉਂ ਕਰਦਾ ਹੈ, ਵੱਡੇ ਭਰਾ ਦੇ ਤੱਲੀ ਹੈ, ਹੋਰ ਵਿੱਚ ਵੀ ਵੱਡਾ ਹੈ, ਕਿਉਂ ਇੱਧਰ ਗੇੜੇ ਕੱਢਦਾ ਹੈ। ਸ੍ਰੀ ਅੰਮ੍ਰਿਤਸਰ ਸਾਹਿਬ ਜੋ ਚਾਹੀਦਾ ਸਾਥੋਂ ਕਹਿ ਕੇ ਲੈ, ਮਾਇਆ ਚਾਹੀਦੀ ਮਾਇਆ ਲੈ, ਜ਼ਮੀਨ ਚਾਹੀਦੀ ਉਹ ਲੈ, ਹੋਰ ਪਦਾਰਥ ਚਾਹੀਦਾ ਉਹ, ਇੱਥੇ ਕੋਈ ਘਾਟ ਖੁੱਟ ਖਜ਼ਾਨਾ ਸਤਿਗੁਰ ਦੀ ਆ ਤੋੜ ਰਹੀ ਰੇ ਮੁੱਕੇ। ਤਾਂ ਗੁਰੂ ਨਾਨਕ ਸਾਹਿਬ ਨੇ ਸਭ ਕੁਝ ਖੁੱਲ੍ਹੇ ਗੱਫੇ ਬਖਸ਼ੇ, ਐਰਨ ਮਿਲਕੇ ਬਰਤ ਸੁੱਖ ਲੈ। ਹਰੇ ਉੱਟੇ ਬੋਲਿਆ ਕਹਿੰਦਾ ਉਹ ਨਹੀਂ, ਪਹਿਲਾਂ ਮੇਰਾ ਪਿਤਾ ਤੁਹਾਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਕਰਦਾ ਰਿਹਾ, ਜਾਦੂ ਜੂਦੂ ਜਾ ਕਰਕੇ ਤੁਸੀਂ ਉਹਨਾਂ ਨੂੰ ਚੰਦੂ ਨੂੰ ਕਰਤਾ ਇੱਧਰ ਉੱਧਰ, ਸੁਰੀ ਸਲੱਬੀ ਮਾਰਤੇ, ਹੁਣ ਇਹ ਮੈਂ ਜਦੋਂ ਪਿਤਾ ਚੜਾਈ ਕਰਨ ਲੱਗਿਆ ਸੀ ਉਹ ਆਪਣੇ ਨੇੜਲੇ ਦਾਸਾਂ ਨੂੰ ਕਹਿ ਗਿਆ ਸੀ ਵੀ ਮੇਰੇ ਵਾਂਗ ਹੀ ਸਾਰਾ ਕੁਛ ਕਰਨਾ ਕਰਾਉਣਾ, ਤੂੰ ਟਿਕ ਕੇ ਨਹੀਂ ਬੈਠਣਾ ਹੈ, ਇਹਨਾਂ ਨੂੰ ਮਾਰ ਕੇ ਤੇ ਫਿਰ ਗੁਰਤਾ ਗਦੀ ਆਪਣੀ ਜਾਣ ਕੇ ਬੈਠਣਾ ਬੈਠਣਾ ਹੈ। ਇਸ ਕਰਕੇ ਉਹ ਭਾਵੇਂ ਥੋੜ੍ਹਾ ਹੀ ਕਿਹਾ ਸੀ, ਸਮੇਂ ਬਹੁਤਾ ਸਮਝ ਕੇ ਮੈਂ ਹੁਣ ਉਹੀ ਬੰਦੋਬਸਤ ਕਰਨ ਵਿੱਚ ਲੱਗਿਆ ਹੋਇਆ ਹਾਂ, ਅਜੇ ਤਾਂ ਸ਼ਾਹਜਹਾਨ ਨਾਲ ਮੇਰਾ ਮਾੜਾ ਮੋਟੀ ਗੱਲਬਾਤ ਹੋਈ ਹੈ, ਹੁਣੇ ਡਰੀ ਪੈਂਦੇ ਤੁਸੀਂ, ਇਸ ਕਰਕੇ ਮੈਂ ਜਾਣਦਾ ਹਾਂ ਵੀ ਹੁਣ ਤੁਸੀਂ ਛਲ ਫਰੇਬ ਕਰਦੇ ਹੋ ਵੀ ਚਲੋ ਨੇੜੇ ਹੋ ਕੇ ਮਿਲ ਕਰ ਕਰੀਏ ਬਚ ਜਾਈਏ ਉੱਥੋਂ, ਮੈਂ ਕੋਈ ਅਣਜਾਣ ਨਹੀਂ ਹਾਂ। ਬਾਕੀ ਤੁਹਾਡਾ ਦਿੱਤਾ ਲਿਆ ਮੈਂ ਉਹ ਨਹੀਂ ਲੈਣਾ ਹੈ, ਮੈਂ ਤੁਹਾਨੂੰ ਮਾਰ ਕੇ ਖਤਮ ਕਰਕੇ ਫੇਰ ਸਭ ਕੁਛ ਲਾਊਂਗਾ। ਇਸ ਤਰ੍ਹਾਂ ਭਾਵੇਂ ਤੁਸੀਂ ਲੱਖਾਂ ਕਰੋੜਾਂ ਵੀ ਦਿਓ ਮੇਰੇ ਕਿਸੇ ਕੰਮ ਨਹੀਂ ਹੈ। ਗੁਰੂ ਮਹਾਰਾਜ ਜੀ ਉੱਠ ਕੇ ਚਰਨੇ ਵੀ ਫੜੇ ਵੀ ਇੱਥੋਂ ਤੱਕ ਤੂੰ ਨਾ ਜਾ, ਉਹਨਾਂ ਕੋਲ ਲੇਹੜੀਆਂ ਕੱਢਣ ਨਾਲ ਤੈਨੂੰ ਇਨਸਾਨ ਨਹੀਂ ਮਿਲਣਾ ਹੈ, ਤੂੰ ਸਾਥੋਂ ਜੋ ਕੁਛ ਮਰਜ਼ੀ ਲੈ, ਪਰ ਨਹੀਂ ਮੰਨਿਆ ਹੈ। ਗੁਰਸਿੱਖਾਂ ਨੇ ਪੋਟਾ ਪੋਟਾ ਦੇਖ ਕੇ ਫਿਰ ਛਾਟਾ ਛਕਾਉਣ ਲਈ ਕੋਈ ਤਿਆਰੀ ਜੀ ਕੀਤੀ ਹੈ, ਇਹਨੂੰ ਥੋੜੀ ਅਕਲ ਮਤ ਦੇ ਦੇਈਏ। ਪਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹਾ ਵੀ ਆਪਾਂ ਤੈਨੂੰ ਮਨਾਉਣਾ ਆ, ਕੁੱਟਣ ਥੋੜੋ ਆਏ ਆ, ਤੁਸੀਂ ਨੇ ਕੋਈ ਆਖਣਾ ਹੈ, ਇਹ ਸਾਡਾ ਕਰਦਾ ਆਪੋ ਵਿੱਚ ਹੀ ਹੈ, ਮੇਲ ਵਿਚੋਲ ਬਚਨ ਵਿਲਾਸ ਜੋ ਮਰਜ਼ੀ ਕਹੇ, ਅਸੀਂ ਨੀ ਇਹਨੂੰ ਵਾਸਣਾ ਹੈ। ਜਦੋਂ ਇਹ ਸਿੱਖਾਂ ਨੂੰ ਕਹਿਣ ਲੱਗਾ ਇਹਨਾਂ ਨੂੰ ਪਰੇ ਕਰੋ ਮੇਰੀ ਅੱਖਾਂ ਤੋਂ, ਤੁਸੀਂ ਵੀ ਪਰੇ ਹੋ ਜਾਓ, ਨਹੀਂ ਤਾਂ ਪਤਾ ਨੀ ਕੀ ਦਾ ਕੀ ਹੋ ਜਾਊਗਾ। ਹੇ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਥੋੜੇ ਵੀ ਵੀਰ ਰਸ ਵਿੱਚ ਆਏ, ਕਹਿੰਦੇ ਵੀ ਚਲੋ ਸਾਡਾ ਫਰਜ਼ ਸੀ, ਅਸੀਂ ਤੈਨੂੰ ਮਨਾਉਣਾ ਸੀ, ਮਨਾਇਆ, ਯਤਨ ਕੀਤਾ ਹੈ, ਲੋਕਾਂ ਨੇ ਕਹਿਣਾ ਸੀ ਵੀ ਜੇ ਮਿਹਰਬਾਨ ਕੋਲ ਸਤਿਗੁਰੂ ਸਾਹਿਬ ਜੀ ਚਲੇ ਜਾਂਦੇ ਸ਼ਾਇਦ ਉਹ ਮੰਨ ਨਹੀਂ ਜਾਂਦਾ, ਇਹ ਅਸੀਂ ਫਰਜ਼ ਪੂਰਾ ਕਰ ਦਿੱਤਾ ਹੈ, ਜੇ ਮੰਨ ਲੈਂਦਾ ਬਚਨ ਤੂੰ ਸੁਖੀ ਰਹਿੰਦਾ, ਤੇਰੀ ਸੰਤਾਨ ਤੇਰੇ ਅੱਗੇ ਸਿੱਖ ਸੇਵਕ ਰਹਿੰਦੇ ਸੁਖੀ, ਚੰਗਾ ਹੁਣ ਜਿਹੜਾ ਤੂੰ ਟੁੱਟ ਗਿਆ ਨਾ ਟੁੱਟੇ ਹੀ ਰਹੋਗੇ। ਜਿਹਨਾਂ ਸਿੱਖਾਂ ਨੂੰ ਤੂੰ ਕੰਗਾਲ ਜੇ ਕਹਿੰਦਾ ਨਾ ਪਰੇ ਹੋ ਜਾਓ, ਕੋਈ ਸਮਾਂ ਆਊਗਾ ਇਹ ਬਣਨਗੇ ਪਾਤਸ਼ਾਹ ਰਾਜੇ ਮਹਾਰਾਜੇ, ਤੁਹਾਡੀ ਅੰਸ ਵੰਸ ਦੇ ਫਿਰ ਇਹਨਾਂ ਦੇ ਨੇੜੇ ਹੋ ਕੇ ਨੌਕਰ ਚੱਕਰ ਰਿਹਾ ਕਰਨ, ਇਹਨਾਂ ਦੇ ਘਰ ਦਾ ਕੰਮ ਧੰਦਾ ਕਰਿਆ ਕਰਨਗੇ। ਉਹ ਜਦੋਂ ਵੀ ਤੁਸੀਂ ਕੋਈ ਪਹੁਲ ਲਵੋਗੇ ਸੇਵਕ ਬਣੋਗੇ ਫਿਰ ਥੋੜੀ ਬਹੁਤੀ ਮਾਇਆ ਦਿਆ ਕਰਨਗੇ, ਨਹੀਂ ਤਾਂ ਤਿਰਸਕਾਰ ਕਰਿਆ ਕਰਨਗੇ, ਨਿਰਾਦਰ ਕਰਿਆ ਕਰਨਗੇ। ਗੁਰੂ ਮਹਾਰਾਜ ਨੇ ਉਹ ਸਰਾਫ ਦਾ ਬਚਨ ਕਹਿ ਕੇ ਉੱਠ ਖੜੋਤੇ, ਉਹ ਗੱਲ ਉਹੀ ਹੋ ਗਈ ਜਦੋਂ ਫਿਰ ਸਿੱਖ ਰਾਜੇ ਮਹਾਰਾਜੇ ਬਣੇ, ਉਦੋਂ ਵੀ ਫਿਰ ਇਹਨਾਂ ਨੇ ਅਮਰ ਛਕੇ, ਤੇ ਪਹਿਲਾਂ ਵੀ ਗੁਰੂ ਕਲਗੀਧਰ ਜੀ ਜਦੋਂ ਢਿੱਲਵਾਂ ਗਏ ਉੱਥੇ ਸੋਢੀ ਕੌਰ ਰਾਏ ਮਿਲਿਆ, ਕਹਿਣ ਲੱਗਿਆ ਮਹਾਰਾਜ ਵੀ ਤੁਹਾਡੇ ਸਿੱਖ ਸੇਵਕ ਸਾਨੂੰ ਆਪਣੇ ਨਾਲ ਨਹੀਂ ਮਿਲਦੇ, ਤੇ ਤੁਸੀਂ ਵੀ ਮਹਾਰਾਜ ਸਾਡੇ ਨਾਲ ਘੱਟ ਹੀ ਕੋਈ ਗੱਲ ਕਰਦੇ ਹੋ। ਮਹਾਰਾਜ ਕਹਿੰਦੇ ਵੀ ਅਮਰ ਛਕੋ, ਜਿਹੜੇ ਅਮਰ ਛਕ ਲੈਣਗੇ ਉਹ ਸਾਡੇ ਵਿੱਚ ਮਿਲ ਜਾਣਗੇ, ਜਿਨ੍ਹਾਂ ਨੇ ਨਹੀਂ ਛਕਣਾ ਉਹ ਤਾਂ ਦੂਰ ਹੀ ਰਹਿਣਗੇ। ਫਿਰ ਇਹਨਾਂ ਨੇ ਗੁਰੂ ਕਲਗੀਧਰ ਜੀ ਦਾ ਵਚਨ ਮੰਨ ਕੇ ਕੁਝ ਨੇ ਅਮਰ ਛਕ ਲਿਆ ਸੀ, ਜਿਸ ਕਰਕੇ ਉਹ ਤਾਂ ਮਿਲ ਜੁਲ ਗਏ, ਬਾਕੀ ਜਿਹੜਾ ਲਾਣਾ ਅਜੇ ਵੀ ਉਸੇ ਤਰ੍ਹਾਂ ਨੂੰ ਬੁਰਾ ਫਿਰਦਾ, ਉਹਨਾਂ ਨਾਲ ਕੋਈ ਸਿੱਖਾਂ ਦਾ ਲੈਣ ਦੇਣ ਹੁਣ ਵੀ ਹੈ ਨਹੀਂ ਹੈ। ਨੁਗਰੇ ਨੁਗਰੇ ਜ਼ਰੂਰ ਇਕੱਠੇ ਆ ਜਿਹਨਾਂ ਨੂੰ ਕਹਿੰਦੇ ਵੀ ਅਸੀਂ ਸਿੱਖ ਹਾਂ, ਸਿੱਖੀ ਕੋਈ ਧਾਰੀ ਨਹੀਂ, ਉਹ ਉਹਨਾਂ ਨਾਲ ਮਿਲ ਜੇ ਉਹਦੇ ਇਹਨਾਂ ਦਾ ਹੁਣ ਵੀ ਹੈਗਾ, ਉਹ ਵੀ ਇੱਧਰ ਮਿਲੀ ਜਾਂਦੇ। ਪਰ ਜਿਹੜੇ ਅੰਮ੍ਰਿਤਧਾਰੀ ਸਿੱਖ ਹੈ ਜਿਹਨਾਂ ਨੇ ਇਹ ਇਤਿਹਾਸ ਸੁਣਿਆ ਉਹ ਇਹਨਾਂ ਤੋਂ ਦੂਰ ਹੀ ਰਹਿੰਦੇ, ਰੋਟੀ ਬੇਟੀ ਦੀ ਕੋਈ ਸਾਂਝ ਨਹੀਂ ਕਰਦੇ, ਇਹਨਾਂ ਨਾਲ ਤਰਕਾਰਦੇ ਨੇ। ਇਸ ਤਰ੍ਹਾਂ ਇਹ ਪ੍ਰਸੰਗ ਆਪਾਂ ਕੱਲ੍ਹ ਸੁਣਿਆ ਸੀ, ਅਤੇ ਨਾਲ ਗੁਰੂ ਮਹਾਰਾਜ ਕਵੀ ਜੀ ਨੇ ਆਪਣੇ ਵੱਲੋਂ ਕੁਝ ਪ੍ਰਮਾਣ ਦਿੱਤੇ ਵੀ ਜਿਹੜੇ ਵੱਡੇ ਪੁਰਸ਼ ਹੈ ਉਹ ਵੱਡੇ ਹੀ ਰਹਿੰਦੇ ਨੇ, ਅਤੇ ਉਹ ਭਾਵੇਂ ਨੀਵੇਂ ਵੀ ਬਹਿ ਜਾਣ ਤਾਂ ਵੀ ਮਹਾਨ ਨਹੀਂ ਰਹਿੰਦੇ, ਅਤੇ ਜਿਹੜਾ ਕੋਈ ਛੋਟਾ ਉਹ ਭਾਵੇਂ ਉੱਚੇ ਥਾਂ ਬਹਿ ਜੇ ਉਹ ਛੋਟਾ ਹੀ ਰਹਿੰਦਾ ਹੈ। ਹਰਦਿਆਲ ਪੰਡਿਤ ਨੇ ਵੀ ਕਿਹਾ ਸਾਰ ਕਤਾਵਲੀ ਕਾਂਕ ਅਟਾਰੀ ਪਰਵ ਹੈ ਤਾਂ ਕਿਆ ਖਗ ਪਤ ਹੋਏ, ਵੀ ਜਿਹੜਾ ਕਾਂ ਹੈ ਜੇ ਭਲਾ ਉੱਚੀ ਅਟਾਰੀ ਤੇ ਬਹਿ ਜਾਏ ਉਹਨੇ ਕਹਿੰਦੇ ਬਾਜ ਥੋੜਾ ਹੋ ਜਾਣਾ, ਗਰੜ ਥੋੜਾ ਬਣ ਜਾਣਾ, ਭਗਵਾਨ ਵਿਸ਼ਨੂੰ ਦਾ ਵਾਹਨ ਥੋੜਾ ਹੋ ਜਾਣਾ, ਉਹਨੇ ਤਾਂ ਕਾਇਮ ਰਹਿਣਾ ਹੈ। ਤੇ ਜਿਹੜਾ ਗਰੜ ਹੈ ਜਾਂ ਹੰਸ ਹੈ ਜਾਂ ਬਾਜ ਆ, ਭਾਵੇਂ ਕਿੰਨੇ ਨੀਵੇਂ ਥਾਂ ਬਹਿ ਜਾਏ, ਉਹਨੇ ਵੱਡਾ ਹੀ ਰਹਿਣਾ, ਉਹਨੂੰ ਲੋਕਾਂ ਨੇ ਬਾਜ ਹੀ ਕਹਿਣਾ ਹੈ। ਕਾਂ ਗਰੜ ਨੂੰ ਗਰੜ ਆਖਣਾ ਹੈ, ਹੰਸ ਨੂੰ ਹੰਸ ਹੀ ਆਖਣਾ। ਨੀਵੇਂ ਥਾਂ ਬਹਿਣ ਨਾਲ ਕੋਈ ਨੀਵਾਂ ਬਗਲਾ ਨਹੀਂ ਹੋ ਜਾਂਦਾ ਹੈ, ਉੱਚੇ ਥਾਂ ਬਹਿ ਕੇ ਫੇਰ ਵੀ ਉਹ ਬਾਜ ਹੀ ਹੈ, ਨੀਵੇਂ ਥਾਂ ਬਹਿ ਕੇ ਵੀ ਬਾਜ ਹੀ ਹੈ, ਗਰੜ ਹੀ ਹੈ। ਇਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਹੈ, ਭਾਵੇਂ ਮਿਹਰਬਾਨ ਕੋਲ ਜਾ ਕੇ ਹੇਠਾਂ ਹੀ ਬਹਿ ਗਏ ਤੇ ਫਿਰ ਕੋਈ ਉਹ ਨੀਵੇਂ ਨਹੀਂ ਛੋਟੇ ਨਹੀਂ ਬਣ ਗਏ। ਉਹ ਕਵੀ ਜੀ ਨੇ ਦ੍ਰਿਸ਼ਟਾਂਤ ਦਿੱਤੇ, ਕੁਝ ਪੜ੍ਹ ਲਏ ਨੇ ਤੇ ਕੁਝ ਬਾਕੀ ਆ ਰਹੇ ਹੈ ਪ੍ਰਮਾਣ। ਉਹ ਜਿਵੇਂ ਵੀ ਆਉਂਦੇ ਅਸੀਂ ਸੁਣੀਏ ਜੀ।
ਮਤੈ ਬੇਣ ਸਿਰ ਉੱਚੋ ਰਾਖੈ।
ਕਵੀ ਜੀ ਕਹਿੰਦੇ ਜਿਹੜਾ ਬਾਂਸ ਹੈ ਵੇਖ ਲੋ ਕਿੰਨਾ ਉੱਚਾ ਵੱਧ ਜਾਂਦਾ ਹੈ, ਸਾਰੇ ਦਰਖਤਾਂ ਤੋਂ ਆਪਣਾ ਜਿਹੜਾ ਸਿਰ ਹੈ ਉੱਚਾ ਜਾ ਕਰਕੇ ਰੱਖਦਾ, ਸਾਰੇ ਦਰਖਤਾਂ ਤੋਂ ਉਹਦੀ ਟੀਸੀ ਜੀ ਉੱਪਰ ਨੂੰ ਹੁੰਦੀ, ਵੱਡਾ ਸਾਰਾ ਬਾਂਸ ਦਿਸਦਾ ਹੁੰਦਾ।
ਛਿਨਕ ਬਿਖੈ ਚਾਰ ਬਾਰ ਹੋਏ ਰਾਖੈ।
ਕਹਿੰਦੇ ਛਿੰਦੇ ਵਿੱਚ ਹੀ ਸੜ ਮੱਚ ਕੇ ਤੇ ਕਹਿੰਦੇ ਉਹ ਰਾਖ ਹੋ ਜਾਂਦਾ ਹੈ, ਸਵਾਹ ਦੀ ਤੇ ਸਵਾਹ ਹੋ ਜਾਂਦਾ ਹੈ। ਜਿੰਨਾ ਵੱਡਾ ਬਾਂਸ ਉੱਚਾ ਉਨਾ ਛੇਤੀ ਸੜ ਮੱਚ ਕੇ ਸਵਾਹ ਹੁੰਦਾ ਹੈ। ਇਸੇ ਤਰ੍ਹਾਂ ਇਹ ਜਿਹੜਾ ਮਿਹਰਬਾਨ ਹੈ, ਇਸ ਬਾਂਸ ਵਾਂਗੂ ਵਧਿਆ ਉੱਚਾ ਬੈਠਾ ਪਣਗ ਤੇ, ਇਹ ਬਾਂਸ ਵਾਲੀ ਇਹਦੀ ਗੱਲ ਹੋਣੀ ਇਹਨੇ ਵੀ ਮਿੰਟਾਂ ਚ ਹੀ ਸਰਵੜ ਕੇ ਸਵਾਹ ਹੋ ਜਾਣਾ ਹੈ ਜਦੋਂ ਜੰਗ ਯੁੱਧ ਵਿੱਚ ਆਵੇਗਾ।
ਜਿਮ ਗੁਰ ਗਿਰ ਸਿਰ ਪਾਰ ਤ੍ਰਿਣ ਲੋਟੇ।
ਦੂਸਰਾ ਪ੍ਰਮਾਣ ਦਿੰਦੇ ਜਿਸ ਤਰ੍ਹਾਂ ਕਿਤੇ ਗੁਰ ਗਿਰ, ਗੁਰ ਨਾ ਵੱਡੇ ਦਾ, ਵੱਡੇ ਸਾਰੇ ਗਿਰ ਕੇ ਪਹਾੜ ਦੇ ਸਿਰ ਦੇ ਉੱਪਰ, ਸੀਸ ਦੇ ਉੱਪਰ ਜਿਹੜੇ ਘਾਹ ਦੇ ਪੱਠੇ ਜੇ ਲਿਟ ਜਾਂਦੇ ਹੈ, ਘਾਹ ਜਾ ਫੈਲ ਜਾਂਦਾ ਕਿਸੇ ਵੱਡੇ ਸਾਰੇ ਪਹਾੜ ਦੇ ਸਿਰ ਤੇ ਚੋਟੀ ਤੇ।
ਵੱਡੇ ਸੋ ਵੱਡੇ ਛੋਟ ਸੋ ਛੋਟੇ।
ਭਲਾ ਵੱਡੇ ਸਾਰੇ ਪਹਾੜ ਤੇ ਕੋਈ ਘਾਹ ਕਹਿੰਦੇ ਲਿਟ ਜਾਏ ਫੈਲ ਜਾਏ, ਘਾਹ ਥੋੜਾ ਵੱਡਾ ਹੋ ਜਾਂਦਾ ਹੈ। ਕਹਿੰਦੇ ਇਸ ਤਰ੍ਹਾਂ ਜਿਹੜਾ ਵੱਡਾ ਉਹ ਵੱਡਾ ਹੀ ਰਹਿੰਦਾ, ਜਿਹੜਾ ਛੋਟਾ ਛੋਟਾ ਹੀ ਰਹਿੰਦਾ ਹੈ। ਘਾਹ ਭਾਵੇਂ ਪਹਾੜ ਤੇ ਕਿੰਨਾ ਮਰਜ਼ੀ ਇੱਧਰ ਉੱਧਰ ਫੈਲ ਜੇ, ਘਾਹ ਨੇ ਛੋਟਾ ਹੀ ਰਹਿਣਾ ਹੈ। ਤੇ ਪਹਾੜ ਜਿਹੜਾ ਹੈ ਭਾਵੇਂ ਉਹ ਘਾਹ ਤੋਂ ਹੇਠਾਂ ਹੈ ਤੇ ਫਿਰ ਵੀ ਉਹ ਵੱਡਾ ਹੀ ਹੈ। ਭਾਵ ਹੈ ਜੇ ਗੁਰੂ ਹਰਗੋਬਿੰਦ ਸਾਹਿਬ ਜੀ ਪਣਗ ਤੋਂ ਥੱਲੇ ਬਹਿ ਗਏ, ਕੋਈ ਫਿਰ ਵੀ ਕੁੱਟ ਛੋਟੇ ਨਹੀਂ, ਉਹ ਤਾਂ ਪਹਾੜ ਵਾਂਗ ਮਹਾਨ ਹੀ ਹੈ। ਘਾਹ ਵਾਂਗ ਜਿਹੜਾ ਇਹ ਮਿਹਰਬਾਨ ਹੈ, ਜੇ ਉੱਚੇ ਪਣਗ ਤੇ ਜਿਹੜਾ ਬਹਿ ਗਿਆ ਭਾਵੇਂ ਸਹਿਸ ਪਹਾੜ ਦੀ ਚੋਟੀ ਤੇ ਫੈਲ ਗਿਆ, ਪਰ ਫਿਰ ਹੈ ਵੀ ਘਾਹ ਵਾਂਗ ਨਿਕੰਮਾ ਹੀ ਹੈ।
ਅਲਪ ਛਾਂਗ ਗਏ ਸਿਰ ਚੜ ਗਯੋ।
ਇਸੇ ਤਰ੍ਹਾਂ ਛੋਟਾ ਜਿਹਾ ਜਿਵੇਂ ਬੱਕਰਾ ਪਠੋਰਾ ਕਿਸੇ ਹਾਥੀ ਦੇ ਸਿਰ ਤੇ ਚੜ ਗਿਆ, ਯਾਨੀ ਹਾਥੀ ਦੇ ਸਿਰ ਤੇ ਚੜ ਕੇ ਉਹ ਪਠੋਰਾ ਜਾਂ ਬੱਕਰਾ ਜਾ ਬਹਿ ਗਿਆ।
ਘਟਿਓ ਨਾ ਗਜ ਅਜ ਵਧਤ ਨਾ ਪਇਓ।
ਉਹਦੇ ਨਾਲ ਕੋਈ ਹਾਥੀ ਥੋੜਾ ਘਟ ਗਿਆ, ਵੀ ਹਾਥੀ ਛੋਟਾ ਹੋ ਗਿਆ, ਵੱਡਾ ਬੱਕਰਾ ਬਣ ਗਿਆ। ਤੇ ਇਸੇ ਤਰ੍ਹਾਂ ਕਹਿੰਦੇ ਹਾਥੀ ਦੇ ਸਿਰ ਤੇ ਬਹਿ ਕੇ ਜਿਹੜਾ ਬੱਕਰਾ ਕੋਈ ਬਹੁਤ ਵੱਡਾ ਨਹੀਂ ਹੋ ਗਿਆ, ਬੱਕਰਾ ਤਾਂ ਬੱਕਰਾ ਹੀ, ਹਾਥੀ ਹਾਥੀ ਰਹਿੰਦਾ ਹੈ।
ਤਿਮ ਸ੍ਰੀ ਹਰ ਗੋਬਿੰਦ ਕੀਏ ਬੰਦਨ।
ਇਸੇ ਤਰ੍ਹਾਂ ਸਮਝ ਲੋ ਜੇ ਭਲਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮਿਹਰਬਾਨ ਨੂੰ ਮੱਥਾ ਟੇਕ ਵੀ ਦਿੱਤਾ, ਕੋਈ ਛੋਟੇ ਨਹੀਂ ਹੋ ਗਏ ਹਨ ਮੱਥਾ ਟੇਕ ਕੇ।
ਮਹਿਮਾ ਘਟੀ ਨ ਕੁਛ ਗੁਰ ਨੰਦਨ।
ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੋ ਗੁਰੂ ਅਰਜਨ ਦੇਵ ਜੀ ਦੇ ਸਾਹਿਬਜ਼ਾਦੇ, ਉਹਨਾਂ ਦੀ ਕੋਈ ਮਹਿਮਾ ਨਹੀਂ ਘਟ ਗਈ, ਉਹ ਤਾਂ ਮੀਰੀ ਪੀਰ ਦੇ ਮਾਲਕ ਹੀ ਹਨ, ਵਰਤਾ ਗੱਦੀ ਦੇ ਮਾਲਕ ਹੀ ਹਨ।
ਸਹਿਜ ਸੁਭਾਅ ਇੱਕ ਸਨੈ ਸਨੈ ਚੱਲ।
ਉਸ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੀ ਸੁਤੇ ਸੁਭਾਅ ਹੌਲੀ ਹੌਲੀ ਚੱਲਦੇ ਹੋਏ,
ਆਨ ਬਿਰਾਜੇ ਨਿਜ ਨਿਵੇਸ਼ ਥਲ।
ਜੇ ਆਪਣਾ ਕਹਿੰਦੇ ਨਿਵਾਸ ਵਾਲਾ ਅਸਥਾਨ ਸੀ, ਉੱਥੇ ਆ ਬਿਰਾਜਮਾਨ ਹੋਏ।
ਚਿਤਵਤ ਮਿਹਰਵਾਨ ਲਗਤਾਈ।
ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਅਸਥਾਨ ਤੇ ਬੈਠ ਕੇ ਜਿਹੜਾ ਮਿਹਰਬਾਨ ਹੈ ਇਹਦਾ ਛੋਟਾ ਪੁਣਾ ਵਿਚਾਰ ਰਹੇ ਆ ਵੀ ਕਿੰਨਾ ਮਹਾਂਮੂਰਖ ਹੈ।
ਮਿਲੇ ਪ੍ਰਥਮ ਹੀ ਲਖਿਓ ਸੁਭਾਈ,
ਅੱਜ ਪਹਿਲੀ ਵਾਰੀ ਇਹ ਮਿਹਰਬਾਨ ਨੂੰ ਮਿਲੇ ਸੀ। ਗੁਰੂ ਹਰਗੋਬਿੰਦ ਸਾਹਿਬ ਦਾ ਇਹਦਾ ਸੁਭਾਅ, ਇਸਦਾ ਸੁਭਾਅ ਚੰਗੀ ਤਰ੍ਹਾਂ ਜਾਣ ਲਿਆ ਵੀ ਇਹ ਕੋਈ ਸਿਆਣਾ ਨਹੀਂ, ਇਹ ਤਾਂ ਮਹਾਂਮੂਰਖ ਹੀ ਹੈ।
ਜਨ ਪਾਟੀ ਨਿਜ ਪਿਤਾ ਪੜਾਈ,
ਬੜਾ ਵਿਚਾਰ ਰਹੇ ਆ ਵੀ ਮਿਹਰਬਾਨ ਨੂੰ ਤਾਂ ਜਾਣੀ ਪਿਤਾ ਨੇ ਆਪਣੀ ਫੱਟੀ ਪੜਾ ਦਿੱਤੀ ਹੈ ਵੀ ਐ ਚੰਗੀ ਤਰ੍ਹਾਂ ਕੰਨ ਭਰ ਗਿਆ ਹੈ।
ਦੁਐਸ਼ ਰਚਨ ਕੀ ਚਤੁਰ ਚਾਤੁਰ ਤਾਈ,
ਜਿਵੇਂ ਗੁਰੂ ਦੇ ਨਾਲ ਪੂਰਾ ਪੂਰਾ ਵੈਰ ਕਰਨਾ, ਉਹ ਸਾਰੀ ਚੁਸਤੀ ਚਲਾਕੀ ਇਹਨੂੰ ਸਲਾਹ ਕੇ ਫੱਟੀ ਵਾਂਗੂ ਪੜਾ ਕੇ ਗਿਆ ਆਪਣੇ ਪੁੱਤ ਨੂੰ।
ਕਹਿਣ ਕਠੋਰ ਧਰਨ ਹੰਕਾਰ,
ਵੀ ਗੁਰੂ ਆਉਣ ਉਹਨਾਂ ਨੂੰ ਕਰੜੇ ਲਫ਼ਜ਼ ਕਹਿਣੇ ਤੇ ਫਿਰ ਗੁਰੂ ਅੱਗੇ ਹੰਕਾਰ ਕੇ ਫੁੱਲ ਕੇ ਬਹਿਣਾ, ਹੰਕਾਰ ਕਰਨਾ।
ਕਪਟ ਕਰਨ ਮੈਂ ਬੁੱਧ ਉਦਾਰ,
ਛਲ ਫਲੇਬ ਗੁਰੂ ਨਾਲ ਕਰਨੇ ਉਹਦੇ ਵਿੱਚ ਕਹਿੰਦੇ ਬੜੇ ਉਦਾਰ ਬੁੱਧੀ ਵਾਲੇ ਬੜੇ ਚੁਸਤ ਨੇ।
ਪਿੱਛੇ ਮਿਹਰਬਾਨ ਵੱਡ ਫੂਲਾ,
ਗੁਰੂ ਹਰਗੋਬਿੰਦ ਸਾਹਿਬ ਜੀ ਚਲੇ ਗਏ ਬਾਅਦ ਵਿੱਚ ਜਿਹੜਾ ਮਿਹਰਬਾਨ ਬੜਾ ਕਹਿੰਦੇ ਫੁੱਲਿਆ ਹੰਕਾਰ ਵਿੱਚ।
ਗਰਬ ਹਿੰਡੋਰੇ ਚੜ ਜਨ ਝੂਲਾ,
ਕਹਿੰਦੇ ਹੰਕਾਰੀ ਨੂੰ ਹੰਕਾਰ ਰੂਪੀ ਹੰਡੋਲੇ ਉੱਪਰ ਘੂੜੇ ਉੱਪਰ ਚੜ ਕੇ ਝੂਲਿਆ ਹੰਕਾਰ ਵਿੱਚ ਫੁੱਲਿਆ ਹਿੱਲਾ ਚੁੱਲਾ।
ਨਿਜ ਸਿੱਖਨ ਸੋ ਮਹਿਮਾ ਕਹੇ,
ਆਪਣੇ ਜਿਹੜੇ ਕੰਗਾਲ ਦੇ ਸਿੱਖ ਕੋਲੇ ਬੈਠੇ ਉਹਨਾਂ ਨੂੰ ਆਪਣੀ ਕਹਿੰਦੇ ਮਹਿਮਾ ਬੜਿਆਈ ਕਹਿੰਦਾ ਸ਼ੇਖੀਆਂ ਮਾਰਦਾ।
ਹਮ ਤੋ ਬੰਦਨੀਏ ਗੁਰ ਹੈ,
ਦੇਖ ਲਿਆ ਅਸੀਂ ਤਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਵੀ ਨਮਸਕਾਰ ਮੱਥਾ ਟਿਕਾਉਣ ਯੋਗ ਹੈ, ਸਾਨੂੰ ਮੱਥਾ ਟੇਕ ਕੇ ਗਏ, ਮਿੰਨਤਾਂ ਕਰਕੇ ਗਏ।
ਦੇ ਦੇ ਰਿਸ਼ਵਤ ਦਰਬ ਮਸੰਦ,
ਜਿਹੜੇ ਗੁਰੂ ਹਰਗੋਬਿੰਦ ਸਾਹਿਬ ਗੁਰੂ ਅਰਜਨ ਦੇਵ ਜੀ ਸਨ, ਕਹਿੰਦੇ ਮਸੰਦਾਂ ਨੂੰ ਮਾਇਆ ਵੱਡੀਆਂ ਦੀਆਂ ਦੇ ਟੇਕ।
ਇਹ ਬਨ ਬੈਠੇ ਗੁਰੂ ਬਿਲੰਦ,
ਇਹ ਕਹਿੰਦੇ ਵੱਡੀਆਂ ਦੇ ਕੇ ਸਾਡੇ ਨਾਲੋਂ ਵੱਡੇ ਗੁਰੂ ਬਣ ਬੈਠੇ, ਸਰੂਪ ਵਿੱਚ ਤਾਂ ਵੱਡੇ ਗੁਰੂ ਤਾਂ ਅਸੀਂ ਹਾਂ ਪ੍ਰਿਥੀ ਚੰਦ ਕੇ।
ਕਰ ਹੈ ਅਗਰ ਪਗ ਨਮੋ ਹਮਾਰੇ,
ਦੇਖ ਲੋ ਕਹਿੰਦੇ ਇਸੇ ਕਰਕੇ ਸਾਡੇ ਅੱਗੇ ਚਰਨਾਂ ਦੇ ਆ ਕੇ ਮੱਥਾ ਟੇਕਦੇ ਹੈ।
ਇਹ ਮਹਿਮਾ ਨਾ ਲਖ ਹੈ ਸਿਰ ਸਿੱਖ ਸਾਰੇ,
ਇਸ ਤਰ੍ਹਾਂ ਦੀ ਵੀ ਸਾਡੀ ਮਹਾਨ ਮਹਿਮਾ ਨੂੰ ਸਾਰੇ ਸਿੱਖ ਨਹੀਂ ਜਾਣਦੇ।
ਕੋ ਕੋ ਲਖ ਹੈ ਸੁਹਾਮ ਢਿੱਗ ਆਵੇ,
ਕੋਈ ਕੋਈ ਸਿੱਖ ਜਾਣਦਾ ਹੈ ਜਿਸ ਕਰਕੇ ਗੁਰੂ ਹਰਗੋਬਿੰਦ ਸਾਹਿਬ ਨੂੰ ਛੱਡ ਕੇ ਸਾਡੇ ਕੋਲ ਆਉਂਦਾ ਸਾਨੂੰ ਮੱਥੇ ਟੇਕਦਾ ਹੈ।
ਭਿਖਾ ਭਿਖੀ ਤਿਸ ਢਿੱਗ ਚੱਲ ਜਾਵੇ,
ਬਾਕੀ ਵੇਖੋ ਵੇਖੀ ਇੱਕ ਦੂਸਰੇ ਉਹਨਾਂ ਦੇ ਕੋਲ ਚਲੇ ਜਾਂਦੇ ਹਨ। ਭਾਵ ਦੋ ਚਾਰ ਸਿੱਖਾਂ ਨੂੰ ਦੇਖਦੇ ਵੀ ਗੁਰੂ ਹਰਗੋਬਿੰਦ ਸਾਹਿਬ ਨੂੰ ਮੱਥਾ ਟੇਕਦੇ, ਉਹਨਾਂ ਨੂੰ ਵੇਖ ਕੇ ਦੋ ਚਾਰ ਹੋਰ ਚਲੇ ਜਾਂਦੇ, ਉਹ ਪੰਜਾਂ ਸੱਤਾਂ ਨੂੰ ਵੇਖ ਕੇ ਹੋਰ ਦਸ ਵੀ ਚਲੇ ਜਾਂ ਵੇਖਾ ਵੇਖੀ ਕਹਿੰਦੇ ਉਹਨਾਂ ਦੇ ਕੋਲ ਚਲੇ ਜਾਂਦੇ। ਅਸਲ ਰੂਪ ਵਿੱਚ ਵੱਡੇ ਗੁਰੂ ਤਾਂ ਅਸੀਂ ਹਾਂ।
ਮੇਲ ਕਰਨ ਚਾਹਤ ਇਤ ਆਇਓ,
ਦੇਖ ਲੋ ਬਈ ਇਹ ਸਾਡੇ ਨਾਲ ਕਹਿੰਦੇ ਚਾਹਨਾ ਕਰਕੇ ਵੀ ਮੇਲ ਕਰ ਲਈਏ ਆਇਆ ਸੀ।
ਬਾਤ ਨ ਬਿਗੜ ਇਨ ਲੱਖ ਪਾਇਓ,
ਕਿਹਨੇ ਜਾਣ ਪਾਇਆ ਵੀ ਮੇਰੀ ਗੱਲਬਾਤ ਬੜੀ ਬਣੀ ਹੋਈ ਹੈ ਤੇ ਕਿਤੇ ਗੱਲ ਬਿਤ ਬਿਗੜ ਨਾ ਜਾਵੇ।
ਸ਼ਾਹ ਜਹਾਂ ਸੋ ਮੇਲ ਹਮਾਰਾ,
ਮੈਂ ਆਇਆ ਅਸਲ ਵਿੱਚ ਤਾਂ ਗੱਲ ਆਇਆ ਵੀ ਸ਼ਾਹ ਜਹਾਂ ਨਾਲ ਮੇਰਾ ਕਹਿੰਦੇ ਪੂਰਾ ਹੁਣ ਮੇਲ ਮਿਲਾਪ ਹੋ ਗਿਆ।
ਸੁਣਿਓ ਕਿਸੀ ਤੇ ਔਰ ਡਰ ਧਾਰਾ,
ਗੁਰੂ ਹਰਗੋਬਿੰਦ ਸਾਹਿਬ ਨੇ ਕਿਸੇ ਤੋਂ ਸੁਣ ਲਿਆ ਜਿਸ ਕਰਕੇ ਇਹਨਾਂ ਨੇ ਵੀ ਡਰ ਧਾਰਿਆ ਭੈ ਧਾਰਿਆ।
ਹਮ ਐਸੇ ਕਿਆ ਹੈ ਅਨਜਾਨ,
ਆਪਣੇ ਜਿਹੜੇ ਕੋਲ ਸਿੱਖ ਗਰੀਬ ਚ ਉਹਨਾਂ ਨੂੰ ਕਹਿੰਦਾ ਵੀ ਅਸੀਂ ਕੋਈ ਇਹੋ ਜਿਹੇ ਅਣਜਾਣ ਬੇ ਸਮਝ ਥੋੜੋ ਹੈਗੇ।
ਬਨਤ ਬਾਤ ਸ਼ੁਭ ਕਰਹਿ ਜਿਆਨ,
ਸਾਡੀ ਸ਼ਾਹ ਜਹਾਂ ਕੋਲ ਗੱਲਬਾਤ ਬਣਦੀ ਹੋਵੇ ਤੇ ਅਸੀਂ ਹੋਰ ਕੋਈ ਗੱਲ ਕਰੀਏ, ਹੋਰ ਪਾਸੇ ਜਾਈਏ।
ਹਜ਼ਰਤ ਸੁਤ ਮਮ ਕਾਜ ਸੁਧਾਰ ਹੈ,
ਕਰਕੇ ਵੀ ਸੁਣ ਲੋ ਜਿਹੜਾ ਜਹਾਂਗੀਰ ਦਾ ਪੁੱਤਰ ਸ਼ਾਹ ਜਹਾਂ ਮੇਰਾ ਸਾਰਾ ਕੰਮ ਸੁਵਾਰੇਗਾ।
ਤੁਰਤ ਬਨਹਿ ਢਿੱਗ ਪਿਤਾ ਉਚਾਰ ਹੈ, ਤੁਰਤ ਬਨ तुरत बन है टिग पिता उचार है।
जो पिता जहां कीर कोले शाह जहां क्या कह देगा साड़ी गल बड़ी छेती बन जाएगी जो चाहिए असि करा लांगे।
किदों आप ही देह बनाए
जहां कहंदे शाह जहां आप ही कहंदे सारी गल बात साड़ी बना देगा कर देवेगा।
हर गोबिंद को डर उपजाए
हर गोविंद साहब हृदय डर पै देवेगा डरा देवेगा।
कहे शरीक बरों पुर कैसे
गुरु हर गोविंद साहब साडे शरीक है इन्हां दी कहण नाल मैं अमृतसर बलाक में पर जावा चला जावा।
आछी बात होत नह ऐसे
इसरा शरीकां दे कहा होया अमृतसर चले जाना साडे लई तां कोई चंगी गल नहीं ना हो सकदी।
अपने जोर साथ सब लै हां
अपने बल दे नाल कहंदे सारा कुछ मैं लवांगा।
साधन पिता में लै सुख पै हो
साडे दादे गुरु रामदास साहिब जी दा मकान है गुरु के महल है हर मंदिर है लै के सुख पावांगा।
सुन कर दास कहे कर बंद
जेड़े हेठा बैठे ना गरीब जे सिख दास हाथ जोड़ जोड़ के मत्थे टेक के कहंदे
तुम सतगुर के पुत्र बिलंद
मेहरबान जी तुसी ठीक है सच बोलदे आ तुसी सतगुरु दे वड्डे पुत्रों पृथ्वी चंद दे पुत्र हो ना इस करके वड्डे हो तुसी।
सब वास्तन के हो अधिकारी
जो गुरु रामदास साहिब जी करदी वस्तु ओदे हकदारता लैण दे तुसी असी जो
एह तो खिलकत जानह सारी
एह तो सारी जड़ी दुनिया है सारी प्रजा है जान दी इस गल नू भी पृथ्वी चंद की सब कुछ दे मालिक असर रूप विच
इत्यादिक कह कह हर खावे
इस तरह दिया गल्ला वार्ताए मेहरबान नू कह कह के जेड़ी पृथ्वी तेरे सिख सेवके नू खुश कर दे हन।
लख है के गुरता हम डिग आवे
भी जान दे हन भी कोई समा आऊगा जेड़ी गुरता गद्दी ओ साडे कोल आ जाएगी असी मौजां लुटांगे।
दिन प्रात अधिक कुटिलता तारी
ये जेड़ा मेहरबान है गुरु हरगोबिंद साहिब जी तो आउण तो बाद दिनों दिन कहंदे हो टेढ़ ताई तारी होरी पुठे पासे चलिया है
भयो नहीं सतगुर अनुसारी
हरगोबिंद साहिब जी दे आउण करके होना ता अनुसारी सी कहंदे अनुसारी नहीं होया उल्टा होर चलन लग्या है।
दोहरा इस बिद बस कर लाभ पूरी
हरगोबिंद साहिब जी ने इस तरह लाहौर विच बसना करदिया
केतिक मास बिताए
जेड़े महीने आ होर लंघाए है बतीत कीते
संगत आवह दर
इस करके गुरु हरगोबिंद साहिब जी दे दर्शन करन लई संगतां आउंदियां हन।
प्रथम सुधा सर नाए
पहला संगतां श्री अमृतसर जांदियां अमर सरोवर विच इशनान करदियां हन।
चौपाई श्री हर मंदर कर कर दर्शन
इशनान तो बाद श्री हरमंदर साहिब दे जब पुज के दर्शन कर करके
सुन पुन आए गुरु पग परसन
श्री अमृतसर साहिब तो पता चलदा है गुरु हरगोबिंद साहिब ता लाहौर गए हुए है फिर इत्थे आके चरणा नू छोंदे हन।
बली तुरंग शस्त्र बहु आन है
जेड़ा कोई जेड़ा सिख बली घोड़ा और बहुत कीमती शस्त्र खरीद के लियांदा है।
सतगुर हेर खुशी तिन ठान है
सतगुरु हरगोबिंद साहिब जी बाज चंगे घोड़िया ਨੂੰ ਵੇਖ ਕੇ ਕੀਮਤੀ ਸ਼ਸਤਰਾਂ ਨੂੰ ਵੇਖ ਕੇ ਉਹ ਸਿੱਖ ਉੱਪਰ ਬੜੀ ਖੁਸ਼ੀ ਕਰਦੇ ਹੈ।
ਚਾਰੋਂ ਚੱਕਣ ਕੇਰ ਮਸੰਦ
ਚਾਰੇ ਤਰਫਾਂ ਦੇ ਜਿਹੜੇ ਕੋਈ ਮਸੰਦ ਕਾਇਮ ਕੀਤੇ ਹੋਏ
ਆਨ ਹੈ ਗੁਰ ਕੋ ਦਰਬ ਬਿਲੰਦ
ਗੁਰੂ ਘਰ ਦਾ ਦਸਵਾਂ ਦੁਕਾਨ ਦਾ ਜਿਹੜਾ ਧਨ ਇਕੱਠਾ ਕਰ ਕਰਕੇ ਲਿਆਉਂਦੇ ਹਨ।
ਅਨਗਨ ਭੀੜ ਨਈ ਨਿਤ ਆਵੇ
ਇਸ ਕਰਕੇ ਅਣਗਿਣਤ ਦਿੱਤੀ ਕੋ ਸਿੱਖਾਂ ਦੀ ਜਿਹੜੀ ਪੀੜ ਲੱਗੀ ਹੈ ਨਵੀਂ ਤੋਂ ਨਵੀਂ ਆਉਂਦੀ ਹੈ।
ਵਸਤ ਅਮੋਲ ਅਕੋਰ ਚੜਾਵੇ
ਅਮੋਲ ਕੁਬ ਜਿਹੜੀਆਂ ਵਾਸੂਆਂ ਉਹਦੀ ਭੇਟਾ ਸੰਗਤਾਂ ਚੜਾਉਂਦੀਆਂ ਹਨ।
ਜਹ ਕਹਤੇ ਹਾਏ ਆਛਾ ਟੋਰ
ਜਿਹੜੇ ਗੁਰੂ ਕੇ ਸਿੱਖ ਜਿੱਥੋਂ ਕਿੱਥੋਂ ਵੀ ਚੰਗਾ ਜਿਹੜਾ ਘੋੜਾ ਲੱਭ ਕੇ
ਦੇ ਦਰਬ ਲਿਆਏ ਗੁਰ ਔਰ
ਧੰਦੇ ਦੇ ਕੇ ਖਰੀਦ ਕੇ ਸਤਿਗੁਰੂ ਦੀ ਤਰਫ ਫਿਰ ਲਿਆਉਂਦੇ ਹਨ।
ਸ਼ਸਤਰ ਪੁਲਾਦੀ ਤੀਛਨ ਮਹਾ
ਜਿਹੜੇ ਪੁਲਾਦ ਲੋਹੇ ਦੇ ਬਣੇ ਹੋਏ ਸ਼ਸਤਰ ਬੜੇ ਤਿੱਖੇ ਹੈ।
ਬਰਛੇ ਬਾਨ ਆਨ ਜਹ ਕਹਾ
ਬਰਛੇ ਹੈ ਹੋਰ ਤੀਰ ਹੈ ਜਿੱਥੋਂ ਕਿੱਥੋਂ ਵੀ ਕੀਮਤੀ ਖਰੀਦ ਖਰੀਦ ਲਿਆਉਂਦੇ
ਧਨੁੱਖ ਤੁਫੰਗ ਮੋਲ ਵੱਢ ਦੇਤ
ਇਸ ਤਰ੍ਹਾਂ ਜਿਹੜਾ ਤਨਕ ਹੈ ਬਦੁਕਾਂ ਉਹ ਖਰੀਦਣ ਵਾਸਤੇ ਬੜੀ ਮੁੱਲ ਮਾਇਆ ਦਿੰਦੇ।
ਅਰਪ ਗੁਰੂ ਢਿੱਗ ਖੁਸ਼ੀ ਸੁਲੇਤ
ਗੁਰੂ ਮਹਾਰਾਜ ਕੋਲ ਭੇਟਾ ਕਰਕੇ ਜਿਹੜੀ ਖੁਸ਼ੀ ਹੈ ਸਤਿਗੁਰੂ ਤੋਂ ਲੈਂਦੇ।
ਦੇਸ਼ ਵਿਦੇਸ਼ਨ ਚਾਰੋਹ ਦਿਸ਼ ਮੈਂ
ਦੇਸ਼ਾਂ ਵਿੱਚ ਪ੍ਰਦੇਸ਼ਾਂ ਵਿੱਚ ਚਾਰੇ ਤਰਫਾਂ ਚਾਰੇ ਪਾਸੇ
ਛੋਟੇ ਵੱਡੇ ਨਗਰ ਕਿਸ ਕਿਸ ਮੈਂ
ਕੋਈ ਛੋਟੇ ਜਿਹੜੇ ਹਨ ਨਗਰ ਛੋਟੇ ਸ਼ਹਿਰ ਹਨ ਜਾਂ ਕੋਈ ਵੱਡੇ ਸ਼ਹਿਰ ਹਨ ਜਿਸ ਕਿਸ ਮੈਂ ਜਿੱਥੇ ਜਿਸ ਕਿਸ ਸ਼ਹਿਰ ਛੋਟੇ ਵੱਡੇ ਵਿੱਚ
ਸਤਿਗੁਰ ਕੀ ਸਿੱਖੀ ਜਗ ਮਾਹੀ
ਸਤਿਗੁਰੂ ਦੀ ਜਿਹੜੀ ਸਿੱਖੀ ਹੈ ਸਾਰੇ ਸੰਸਾਰ ਦੇ ਵਿੱਚ ਹੀ ਹੈ।
ਜਹ ਨਹਿ ਹੋਇਆ ਸਥਲ ਕੋ ਨਾਹੀ
ਜਿੱਥੇ ਗੁਰੂ ਨਾਨਕ ਦੀ ਸਿੱਖੀ ਨਾ ਹੋਵੇ ਐਸਾ ਥਾਂ ਤਾਂ ਕੋਈ ਹੈ ਹੀ ਨੀ ਦੁਨੀਆਂ ਵਿੱਚ।
ਜਹ ਕਹਿ ਸੁਜਾਸ ਚੰਦੋਆ ਤਨਿਓ
ਕਿੱਥੇ ਵੀ ਸੰਸਾਰ ਵਿੱਚ ਦੇਖੀਏ ਸਤਿਗੁਰੂ ਦਾ ਜਸ ਦਾ ਜਿਹੜਾ ਤਨੋਆ ਤਨਿਆ ਹੋਇਆ ਖਿੱਚਿਆ ਹੋਇਆ
ਨਹਿ ਕੋ ਆਸ ਜਿਨ ਸੁਨਿਓ ਨਾ ਭਨਿਓ
ਐਸਾ ਕੋਈ ਹੈ ਹੀ ਨਹੀਂ ਹੈ ਜਿਸਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੰਬੰਧ ਵਿੱਚ ਸੁਣਿਆ ਨਾ ਹੋਵੇ ਤੇ ਨਾ ਕੋਈ ਕਿਹਾ ਹੋਵੇ ਵੀ ਮੈਂ ਨੀ ਜਾਣਦਾ।
ਦੋਹਰਾ ਸਤਾ ਆਰ ਬਲ ਵੰਡ ਜੁਗ
ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦੀਵਾਨ ਦੇ ਵਿੱਚ ਭਾਈ ਸੱਤਾ ਜੀ ਤੇ ਬਲਵੰਡਾ ਜੀ ਬਲਵੰਡ ਜੀ ਦੋਵੇਂ
ਹੁਤੇ ਰਬਾਬੀ ਪਾਸ
ਰਬਾਬੀ ਸਨ ਕੀਰਤਨੀਏ ਸਨ ਕੋਲ ਰਹਿਣ ਵਾਲੇ
ਕਰਤ ਕੀਰਤਨ ਰਾਗ ਧੁਨ
ਕਹਿੰਦੇ ਰਾਗਾਂ ਵਿੱਚ ਕੀਰਤਨ ਕਰਦੇ ਬੜੀ ਉੱਚੀ ਆਵਾਜ਼ ਨਾਲ
ਸਭ ਔਰ ਦੇਤ ਹੁਲਾਸ
ਗੁਰੂ ਕੇ ਸਿੱਖ ਜਦੋਂ ਇਹਨਾਂ ਦਾ ਕੀਰਤਨ ਸੁਣਦੇ ਆ ਸਾਰਿਆਂ ਦੇ ਹਿਰਦਿਆਂ ਵਿੱਚ ਕਹਿੰਦੇ ਉਤਸ਼ਾਹ ਬਖਸ਼ਦੇ ਆ ਖੁਸ਼ ਕਰ ਦਿੰਦੇ ਆ।
ਚੌਪਈ ਪਹੁੰਚੋ ਅੰਤ ਸਮਾਂ ਤਿੰਨ ਤਨ ਤਿੰਨ ਤਬ ਤਿੰਨ ਕੋ
ਇਹਨਾਂ ਸੱਤਾ ਤੇ ਬਲਵੰਡ ਦੋ ਰਾਕੀਆਂ ਦਾ ਅੰਤ ਦਾ ਸਮਾਂ ਕਹਿੰਦੇ ਸਰੀਰ ਦਾ ਪੁੱਜ ਗਿਆ।
ਲਾਭਪੁਰ ਤਿਆਗ ਦੀਨ ਨਿਜ ਤਨ ਕੋ
ਕਹਿੰਦੇ ਸੱਤਾ ਤੇ ਬਲਵੰਡ ਨੇ ਲਾਹੌਰ ਸ਼ਹਿਰ ਦੇ ਵਿੱਚ ਹੀ ਆਪਣੇ ਸਰੀਰ ਤਿਆਗ ਦਿੱਤੇ।
ਅਪਰ ਰਬਾਬੀ ਬਾਬਕ ਨਾਮ
ਫਿਰ ਹੋਰ ਕੋਈ ਕੀਰਤਨੀਆ ਸੀ ਜਿਸ ਦਾ ਨਾਮ ਸੀ ਬਾਬਕ
ਜੋ ਗਾਵਤ ਰਾਗਨ ਅਭਿਰਾਮ
ਚੰਗੇ ਰਾਗਾਂ ਦੇ ਵਿੱਚ ਕਹਿੰਦੇ ਗਾ ਲੈਂਦਾ ਸੀ ਕੀਰਤਨ ਕਰ ਲੈਂਦਾ ਸੀ।
ਰਾਖਿਓ ਤਬ ਹਜੂਰ ਨੇ ਪਾਸ
ਗੁਰੂ ਹਰਗੋਬਿੰਦ ਸਾਹਿਬ ਜੀ ਨੇ ਰਬਾਬਕ ਜਿਹੜਾ ਬਾਬਕ ਕੀਰਤਨੀਆ ਆਪਣੇ ਉਹਨੂੰ ਹਜੂਰੀ ਵਿੱਚ ਰੱਖ ਲਿਆ।
ਲੱਗ ਹੈ ਦੀਵਾਨ ਸੁਰਾਗ ਪ੍ਰਕਾਸ਼
ਦੀਵਾਨ ਲੱਗ ਜਾਂਦਾ ਸਜ ਜਾਂਦਾ ਸੋਹਣੇ ਰਾਗਾਂ ਨੂੰ ਪ੍ਰਗਟ ਕਰਦਾ ਰਾਗਾਂ ਵਿੱਚ ਕੀਰਤਨ ਸੁਣਾਉਂਦਾ ਏ ਬਾਬਕ
ਸੁਣ ਪ੍ਰਸੰਨ ਹੋਏ ਦੇ ਵੱਡ ਮੌਜ
ਮਹਾਰਾ ਪ੍ਰਸੰਨ ਹੋ ਕੇ ਬੜੀ ਭਾਰੀ ਕਹਿੰਦੇ ਮਾਇਆ ਦਿੰਦੇ ਆ ਬਖਸ਼ਿਸ਼ ਇਨਾਮ ਦਿੰਦੇ ਸੁਣ
ਹਰਖਤ ਦਰਬ ਸਰਬ ਦੇ ਫੌਜ
ਜਿਹੜੀਆਂ ਗੁਰੂ ਕੀਆਂ ਫੌਜਾਂ ਹਨ ਪਾਤਸ਼ਾਹ ਦੀਆਂ ਫੌਜਾਂ ਵੀ ਖੁਸ਼ ਖੁਸ਼ ਕੇ ਮਾਇਆ ਦਿੰਦੀਆਂ ਇਸ ਨੂੰ
ਕੇਤਿਕ ਮਾਸ ਬੀਤੇ ਸੁਧ ਆਈ
ਹਾਂ ਕੁਝ ਕੁ ਮਹੀਨੇ ਬੀਤਣ ਤੋਂ ਬਾਅਦ ਇਸ ਤਰ੍ਹਾਂ ਦੀ ਖਬਰ ਆਈ ਲਾਹੌਰ ਵਿੱਚ
ਕੁਪਾਰਿਓ ਸਬਨ ਮੁਖ ਗਾਈ
ਸਾਰੇ ਲਾਹੌਰ ਵਾਸੀ ਮੁਖੋਂ ਕਹਿਣ ਲੱਗੇ ਵੀ ਕੁਪਾਰੜ ਗਿਆ ਜਾਣੀ ਜਹਾਂਗੀਰ ਚਲਾਣੇ ਕਰ ਗਿਆ
ਜਹਾਂਗੀਰ ਪਰ ਲੋਕ ਸਿਧਾਰਾ
ਲਾਹੌਰ ਵਿੱਚ ਸਾਰੇ ਕਹਿ ਰਹੇ ਵੀ ਜਿਹੜਾ ਜਹਾਂਗੀਰ ਕਸ਼ਮੀਰ ਫਕੀਰ ਨੂੰ ਕਿਹਾ ਸੀ ਉਹ ਵੀ ਪਰਲੋਕ ਨੂੰ ਚਲਾ ਗਿਆ ਉਥੋਂ।
ਸ਼ਾਹ ਜਹਾਂ ਸਭ ਰਾਜ ਸੰਭਾਰਾ,
ਇਸ ਕਰਕੇ ਵੀ ਉਹਦੇ ਪੁੱਤਰ ਸ਼ਾਹ ਜਹਾਂ ਨੇ ਉਹਦਾ ਰਾਜ ਭਾਗ ਸੰਭਾਲ ਲਿਆ। ਸਾਰੇ ਗੱਲਾਂ ਕਰਨ ਲੱਗ ਪਏ ਲਾਹੌਰ ਵਿੱਚ,
ਸਭ ਦੇਸਨ ਪਰ ਹੁਕਮ ਚਲਾਇਓ।
ਸ਼ਾਹ ਜਹਾਂ ਨੇ ਸਾਰੇ ਇਲਾਕਿਆਂ ਉੱਪਰ ਆਪਣਾ ਹੁਣ ਹੁਕਮ ਚਲਾਇਆ ਹੈ।
ਜਹ ਕਹਿ ਉਮਰ ਰਾਵਣ ਗਨ ਆਇਓ,
ਜਿੱਥੇ ਕਿੱਥੇ ਅਹਿਲਕਾਮ ਰਾਵ ਸੀ ਉਹ ਸਾਰੇ ਸ਼ਾਹ ਜਹਾਂ ਕੋਲ ਆ ਗਏ, ਸਾਰੇ ਉਹਦੇ ਈਨ ਵਿੱਚ ਆ ਗਏ।
ਦੇਸ਼ ਪਤੀ ਯਾਰ ਦੁਰਗ ਪਤੀ ਸਭ,
ਜਿੰਨੇ ਦੇਸਾਂ ਦੇ ਮਾਲਕ ਸੀ, ਕਿਲਿਆਂ ਦੇ ਮਾਲਕ ਸਨ,
ਆਨ ਮਿਲੇ ਉਪਹਾਰਨ ਦੇ ਤਬ,
ਸਾਰੇ ਸ਼ਾਹ ਜਹਾਂ ਨੂੰ ਭੇਟਾਵਾਂ ਦੇ ਦੇ ਕੇ ਆ ਮਿਲੇ ਚਲੇ।
ਬ੍ਰਿੰਦ ਤੁਰੰਗ ਮਤੰਗ ਸੁਆਵੇ,
ਇਸ ਕਰਕੇ ਬਹੁਤ ਘੋੜੇ ਤੇ ਹਾਥੀ ਆਈ ਜਾਂਦੇ ਸ਼ਾਹ ਜਹਾਂ ਕੋਲ।
ਜਹ ਤੇ ਚਾਹੇ ਤਹ ਮੰਗਵਾਵੇ,
ਜਿੱਥੋਂ ਵੀ ਇਹ ਸ਼ਾਹ ਜਹਾਂ ਹਾਥੀ ਘੋੜੇ ਮੰਗਾਉਣਾ ਚਾਹੁੰਦਾ ਉਥੋਂ ਕਹਿ ਕੇ ਅਹਿਲਕਾਰਾਂ ਮਰਾਵਾਂ ਰਾਹੀਂ ਮੰਗਾ ਲੈਂਦਾ।
ਕੇਤਿਕ ਦਿਨ ਬੀਤੇ ਇਸ ਭਾਤ,
ਜਹਾਂਗੀਰ ਦੇ ਮਰਨ ਤੋਂ ਬਾਅਦ ਕੁਝ ਜਿਹੜਾ ਸ਼ਾਹ ਜਹਾਂ ਨੂੰ ਪਾਤਸ਼ਾਹ ਬਣਿਆ ਉਹਦੇ ਦਿਨ ਲੰਘੇ।
ਸ਼ਾਹ ਜਹਾਂ ਜਹ ਕਹਿ ਬਖਿਆ,
ਕਿੱਥੇ ਹਰ ਪਾਸੇ ਵੀ ਜਹਾਂਗੀਰ ਤੋਂ ਬਾਅਦ ਉਹਦਾ ਪੁੱਤਰ ਸ਼ਾਹ ਜਹਾਂ ਪਾਤਸ਼ਾਹ ਹੋ ਗਏ, ਪ੍ਰਗਟ ਹੋ ਗਿਆ, ਸਭ ਨੂੰ ਪਤਾ ਚੱਲ ਗਿਆ।
ਸਗਰੋ ਬੰਦ ਬਸਤ ਕਰ ਲੀਨ,
ਇਸ ਤਰ੍ਹਾਂ ਸ਼ਾਹ ਜਹਾਂ ਨੇ ਆਪਣੇ ਰਾਜ ਭਾਗ ਦਾ ਪੂਰਾ ਬੰਦੋਬਸਤ ਕਰ ਲਿਆ, ਕੰਟਰੋਲ ਕਰ ਲਿਆ ਹੈ।
ਹੋਏ ਅਲਪ ਵਿਸ਼ਾਲ ਅਧੀਨ,
ਜਿੰਨੇ ਛੋਟੇ ਵੱਡੇ ਅਹਿਲਕਾਰ ਵਜ਼ੀਰ ਹੈ ਸਭ ਸ਼ਾਹ ਜਹਾਂ ਦੇ ਅਧੀਨ ਹੋ ਗਏ, ਕੰਟਰੋਲ ਵਿੱਚ ਆ ਗਏ।
ਤਿਮ ਹੀ ਗੁਰ ਕੀ ਸੰਗਤ ਆਵੇ,
ਇਹ ਪਹਿਲਾਂ ਵਾਂਗ ਗੁਰੂ ਕੀ ਜਿਹੜੀ ਸਿੱਖ ਸੰਗਤ ਹੈ ਥਾਂ ਥਾਂ ਤੋਂ ਸਤਿਗੁਰੂ ਜੀ ਦੇ ਪਾਸ ਆਉਂਦੀ ਹੈ।
ਸ਼ਸਤਰ ਤੁਰੰਗ ਦਰਬਾਰ ਪਾਵੇ,
ਜਿਹੜੀ ਸੰਗਤ ਹੈ ਸ਼ਸਤਰ ਭੇਟਾ ਕਰਦੀ ਹੈ, ਕੋਈ ਮਾਇਆ ਭੇਟਾ ਕਰ ਜਾਂਦੀ ਹੈ।
ਕਾਬਲ ਮਹਿ ਇੱਕ ਸਿੱਖ ਸੁਜਾਨਾ,
ਆ ਜਿਹੜਾ ਕਾਬਲ ਸ਼ਹਿਰ ਆ ਉਹਦੇ ਵਿੱਚ ਕੋਈ ਸਿਆਣਾ ਸਿੱਖ ਸੀ ਚੰਗਾ,
ਧਨ ਗਨ ਤੇ ਵਿਵਹਾਰ ਮਹਾਨਾ,
ਜਿਹੜਾ ਧੰਦਾ ਹੀ ਕਹਿੰਦੇ ਬਹੁਤਾ ਤਕੜਾ ਵਿਹਾਰ ਸੀ, ਧੰਦਾ ਹੀ ਲੈਣ ਦੇਣ ਹੈ ਸੀ।
ਗੁਰੂ ਦਸੌਂਦ ਨਿਕਾਰਤ ਰਹੇ,
ਇਸ ਤਰ੍ਹਾਂ ਜਿਹੜਾ ਕਾਬਲ ਵਾਸੀ ਸਿੱਖ ਹੈ ਗੁਰੂ ਮਹਾਰਾਜ ਦੇ ਘਰ ਦਾ ਦਸਵਾਂ ਦਸੌਂਦ ਦਾ ਜਿਹੜਾ ਧਨ ਕੱਢਦਾ ਰਿਹਾ ਹੈ।
ਲਾਭ ਵਿਸਾਲ ਬਾਰ ਇੱਕ ਲਹਿਓ,
ਵਾਰੀ ਕਹਿੰਦੇ ਇਹਨਾਂ ਧੰਦਾ ਜਿਹੜਾ ਬਹੁਤਾ ਲਾਭ ਪਿਆ, ਬਹੁਤ ਇਹਨੂੰ ਖੁੱਲਾ ਗੱਫਾ ਹੀ ਮਾਇਆ ਦਾ ਬਚ ਗਿਆ ਹੈ।
ਗੁਰ ਕੋ ਦਰਬ ਭਇਓ ਸਮਦਾਏ,
ਉਹਦੇ ਵਿੱਚੋਂ ਗੁਰੂ ਘਰ ਦਾ ਜਿਹੜਾ ਦਸਵਾਂ ਦਸੌਂਦ ਦਾ ਧਨ ਸੀ ਉਹ ਬਹੁਤਾ ਇਹਦੇ ਕੋਲ ਹੋ ਗਿਆ।
ਤਿੰਨ ਹਜੂਰ ਕੋ ਸੁਨਿਓ ਸੁਭਾਏ,
ਜਿਹੜਾ ਕਾਬਲ ਵਾਸੀ ਗੁਰਸਿੱਖ ਹੈ ਧਨੀ, ਇਹਨੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਿਹੜਾ ਸੁਭਾਅ ਸੁਣਿਆ ਅੱਗੇ ਤੋਂ ਅੱਗੇ।
ਚੰਚਲ ਬਲੀ ਤੁਰੰਗ ਬਿਲੋਕੇ ਹੈ,
ਗੁਰੂ ਹਰਗੋਬਿੰਦ ਸਾਹਿਬ ਦਾ ਐਸਾ ਸੁਭਾਅ ਹੈ ਵੀ ਚੰਚਲ ਹੋਵੇ ਘੋੜਾ ਬਲੀ ਹੋਵੇ, ਜਦੋਂ ਇਹ ਕਹਿੰਦੇ ਇਹੋ ਜਿਹੀਆਂ ਸਿਫਤਾਂ ਵਾਲਾ ਘੋੜਾ ਵੇਖ ਲੈਂਦੇ।
ਲੈ ਸਿੱਖ ਤੇ ਕਰ ਦੇਤ ਅਸ਼ੋਕ ਹੈ,
ਸਿੱਖ ਤੋਂ ਲੈ ਕੇ ਤੇ ਇੰਨੇ ਖੁਸ਼ ਹੁੰਦੇ ਹੈ, ਸਿੱਖ ਨੂੰ ਸ਼ੋਕਾਂ ਤੋਂ ਰਹਿਤ ਕਰ ਦਿੰਦੇ, ਖੁਸ਼ੀਆਂ ਬਖਸ਼ ਦਿੰਦੇ।
ਅਦਕ ਸ਼ੌਕ ਹੋਵੇ ਅਸਵਾਰ,
ਗੁਰੂ ਹਰਗੋਬਿੰਦ ਸਾਹਿਬ ਚੰਚਲ ਤੇ ਬੜੀ ਘੋੜੇ ਦੇ ਉੱਪਰ ਸ਼ੌਕ ਨਾਲ ਅਸਵਾਰ ਹੁੰਦੇ।
ਕਰ ਹੈ ਅਖੇਰ ਕੇਰ ਵਿਵਹਾਰ,
ਜਿਵੇਂ ਦੁਨੀਆਂ ਦੇ ਪਾਤਸ਼ਾਹ ਲੋਕ ਹੁੰਦੇ ਇਸ ਤਰ੍ਹਾਂ ਘੋੜੇ ਉੱਪਰ ਚੜ ਕੇ ਸ਼ਿਕਾਰ ਬਿਰਤੀ ਕਰਦੇ, ਜੀਆਂ ਦੀ ਕਲਿਆਣ ਕਰਦੇ।
ਗੁਰ ਕੋ ਦਰਬ ਬ੍ਰਿੰਦ ਮੈਂ ਜੋਰਾ,
ਕਾਬਲ ਵਾਸੀ ਸਿੱਖ ਵਿਚਾਰਦਾ ਗੁਰੂ ਘਰ ਦੇ ਘਰ ਦਾ ਜਿਹੜਾ ਦਸਵਾਂ ਦਸੌਂ ਦਾ ਧਨ ਮੈਂ ਬੜਾ ਜੋੜ ਲਿਆ, ਇਕੱਠਾ ਕਰ ਲਿਆ ਇੱਕ ਪਾਸੇ,
ਤਾਂ ਤੇ ਲਿਓ ਟੋਰ ਕਰ ਘੋਰਾ,
ਇਹ ਦਸਵੇਂ ਦਸੌਂ ਧਨ ਦਾ ਜਿਹੜਾ ਕੋਈ ਹੈ ਨਾ ਇਹਦੇ ਦਾ ਮੈਂ ਕਹਿੰਦੇ ਕੋਈ ਚੰਗਾ ਕਹਿੰਦੇ ਲੱਭ ਕੇ ਘੋੜਾ ਖਰੀਦ ਲਵਾਂ
ਦੂਰ ਦੂਰ ਲੱਗ ਖੋਜਨ ਕੀ ਨਸ
ਇਸ ਕਰਕੇ ਕਾਬਲ ਵਾਸੀ ਸਿੱਖ ਨੇ ਦੂਰ ਦੂਰ ਤੱਕ ਚੰਗਾ ਜਿਹੜਾ ਕੀਮਤੀ ਘੋੜਾ ਟੋਲਣਾ ਸ਼ੁਰੂ ਕਰ ਦਿੱਤਾ
ਵੱਡੇ ਮੁੱਲ ਕੋ ਬਾਜ ਨਾ ਚੀਨਸ
ਬਹੁਤ ਤਕੜੇ ਮੁੱਲ ਦਾ ਜਿਹੜਾ ਕੋਈ ਘੋੜਾ ਇਸ ਨੇ ਕਹਿੰਦੇ ਪਛਾਣਿਆ ਨਾ ਦੇਖਿਆ ਨਾ ਕਿਤੇ
ਬਲਖ ਬੁਖਾਰੇ ਮਹਿ ਨਹਿ ਪਾਇਓ
ਬਲਖ ਵਿੱਚ ਗਿਆ ਬੁਖਾਰੇ ਵਿੱਚ ਗਿਆ ਉੱਥੇ ਵੀ ਕੋਈ ਬਹੁਤੇ ਮੁੱਲ ਦਾ ਘੋੜਾ ਇਹਨੇ ਨਾ ਪਾਇਆ
ਆਗੇ ਰੂਮ ਦੇਸ਼ ਲੱਗ ਆਇਓ
ਜਿਹੜਾ ਕਹਿੰਦੇ ਰੂਮ ਦੇਸ਼ ਹੈ ਉੱਥੋਂ ਤੱਕ ਵੀ ਇਹ ਚੱਲ ਕੇ ਆਇਆ ਲੱਭਣ ਲਈ
ਤੇਹ ਕਿਤ ਸੁਣਿਓ ਅਰਾਕੀ ਘੋਰਾ
ਉਧਰੇ ਕਹਿੰਦੇ ਇਸ ਨੇ ਸਿੱਖ ਨੇ ਸੁਣਿਆ ਵੀ ਅਰਾਕ ਦਾ ਚੰਗਾ ਘੋੜਾ ਹੈਗਾ
ਜਿਸ ਕੋ ਮੋਲ ਨਹੀਂ ਕਿਸ ਛੋਰਾ ਜਿਸ ਕੋ ਮੋਲ ਨਹੀਂ ਕਿਛ ਥੋਰਾ
ਜਿਸ ਘੋੜੇ ਦਾ ਕੋਈ ਥੋੜਾ ਜਿਹਾ ਮੁੱਲ ਨਹੀਂ ਇਹ ਤਕੜੇ ਹੀ ਮੁੱਲ ਹੈ
ਬੂਝ ਬੂਝ ਸਭ ਤੇ ਸੁਧ ਤਾਂ ਕੀ
ਜਿਹੜੇ ਕੋਈ ਘੋੜੇ ਵੇਚਣ ਵਾਲੇ ਉਹਨਾਂ ਰਾਹੀਂ ਕਹਿੰਦੇ ਰਾਕ ਦੇ ਘੋੜੇ ਦੀ ਖਬਰ ਪੁੱਛ ਪੁੱਛ ਕੇ
ਜਾਏ ਬਿਲੋਕਿਓ ਤੁਰੰਗ ਅਰਾਕੀ
ਅਰਾਕੀ ਜਿਹੜਾ ਰਾਕ ਦਾ ਘੋੜਾ ਕਹਿੰਦੇ ਜਾ ਦੇਖਿਆ ਇਹ ਕਾਬਲ ਵਾਸੀ ਸਿੱਖ ਨੇ
ਹੱਥ ਫੇਰ ਬਹੁ ਸੁੰਦਰ ਹੇਰਾ
ਆ ਘੋੜੇ ਤੇ ਹੱਥ ਜਾ ਫੇਰੇ ਹਰ ਪਾਸੇ ਤੋਂ ਬੜਾ ਸੋਹਣਾ ਸੁਨੱਖ ਹੀ ਦੇਖਿਆ
ਗੁਰ ਹਿਤ ਚਾਹਿਓ ਸਿੱਖ ਕਨੇਰਾ
ਗੁਰੂ ਮਹਾਰਾਜ ਦੇ ਸਵਾਰੀ ਵਾਸਤੇ ਸਿੱਖ ਨੇ ਬਹੁਤਾ ਚਾਹਿਆ ਵੀ ਇਹ ਖਰੀਦ ਲਈਏ
ਕਹਿਓ ਮੋਲ ਮੁਝ ਦੇਹ ਸੁਨਾਈ
ਜਿਹੜਾ ਘੋੜੇ ਦਾ ਮਾਲਕ ਸੀ ਉਸ ਨੂੰ ਸੁਦਾਗਰ ਸਿੱਖ ਨੇ ਕਿਹਾ ਵੀ ਇਹਦਾ ਮੁੱਲ ਸੁਣਾ ਦੇ ਕੀ
ਹਮ ਲੈ ਵਹ ਧਨ ਦੇ ਹਰ ਖਾਈ
ਤੈਨੂੰ ਵੀ ਧਨ ਦੇ ਕੇ ਖੁਸ਼ ਕਰ ਦਿਆਂਗੇ ਤੇ ਘੋੜਾ ਵੀ ਅਸੀਂ ਇਹ ਲੈ ਲਵਾਂਗੇ ਤੇਰੇ ਕੋਲ
ਸੁਣ ਤੋ ਸੁਦਾਗਰ ਨੇ ਤਿਸ ਕਹਿਓ
ਜਿਹੜਾ ਸੁਦਾਗਰ ਸੀ ਨਾ ਘੋੜੇ ਵੇਚਣ ਵਾਲਾ ਨੇ ਸੁਣ ਕੇ ਕਾਬਲ ਵਾਸੀ ਸਿੱਖ ਨੂੰ ਕਿਹਾ
ਲੈ ਬੇ ਉਚਿਤ ਨਹੀਂ ਤੂੰ ਲਹਿਓ
ਵੀ ਜਿਹੜਾ ਘੋੜਾ ਇਹਦੇ ਖਰੀਦਣ ਯੋਗ ਲੈਣ ਤੂੰ ਨੀ ਮੈਂ ਜਾਣਿਆ
ਇਸ ਕੋ ਪਾਤਸ਼ਾਹ ਕੋ ਲੇਵੈ
ਜਿਹੜਾ ਮੇਰਾ ਘੋੜਾ ਇਹਨੂੰ ਤਾਂ ਕੋਈ ਦੁਨੀਆਂ ਦਾ ਵੱਡਾ ਪਾਤਸ਼ਾਹ ਲਵੇਗਾ
ਅਨਗਨ ਧਨ ਮਨ ਗਿਨ ਹੈ ਨਾ ਦੇਵੈ
ਕਹਿੰਦੇ ਅਣਗਿਣਤੀ ਧਨ ਦੇਵੇ ਮਨ ਦੇ ਵਿੱਚ ਵਿਚਾਰੇ ਨਾ ਖੁੱਲੀ ਮਾਇ ਦੇ ਦੇਵੇ ਉਹ ਖਰੀਦੂ ਪਾਤਸ਼ਾਹ ਕੋਈ
ਸਿੱਖ ਨੇ ਕਹਿਓ ਬਾਕ ਫੁਰ ਤੋਰਾ
ਅੱਗੋਂ ਕਾਬਲ ਵਾਸੀ ਸਿੱਖ ਨੇ ਕਿਹਾ ਵੀ ਠੀਕ ਹੈ ਸੁਦਾਗਰਾ ਤੇਰਾ ਬਚਨੀ ਪੂਰਾ ਹੋਵੇ
ਸੱਚਾ ਪਾਤਸ਼ਾਹ ਹਲੇ ਘੋਰਾ
ਕਹਿੰਦਾ ਵੀ ਮੈਂ ਨੀ ਇਹ ਘੋੜਾ ਖਰੀਦ ਰਿਹਾ ਇਹ ਤਾਂ ਸਾਰਿਆਂ ਦਾ ਸੱਚਾ ਪਾਤਸ਼ਾਹ ਜਿਹੜਾ ਉਹ ਘੋੜਾ ਲੈ ਰਿਹਾ ਹੈ
ਗਿਨ ਹੈ ਨਾ ਧਨ ਮਨ ਕਰ ਕਹਿ ਜੋਏ
ਜਿਹੜਾ ਸਾਡਾ ਸੱਚਾ ਪਾਤਸ਼ਾਹ ਹੈ ਨਾ ਕੋਈ ਮੰਨਦੇ ਵੀ ਧਨ ਨੀ ਗਿਣਦਾ ਮਿਣਦਾ ਹੈ ਜਿੰਨਾ ਕੋਈ ਮੰਗ ਲੇ ਉਹ ਨਹੀਂ ਦੇ ਦਿੰਦਾ
ਇਹ ਤੁਰੰਗ ਲੇਵਤ ਹੈ ਸੋਏ
ਬਿਲਕੁਲ ਸੱਚ ਹੀ ਕਹਿ ਰਿਹਾ ਵੀ ਪਾਤਸ਼ਾਹ ਹੀ ਖਰੀਦੂਗਾ ਵੀ ਸਾਡਾ ਸੱਚਾ ਪਾਤਸ਼ਾਹ ਹੀ ਇਹ ਘੋੜਾ ਖਰੀਦ ਲਿਆ ਉਹੀ ਲੈ ਰਿਹਾ
ਕਹੋ ਮੋਲ ਹਮ ਲੇ ਸੁਨ ਕਾਨਾ
ਇਸ ਕਰਕੇ ਸੁਦਾਗਰਾ ਤੂੰ ਵੀ ਇਹਦਾ ਮੁੱਲ ਆਖ ਜਿਸ ਕਰਕੇ ਅਸੀਂ ਕੰਨਾਂ ਵਿੱਚ ਸੁਣ ਲਈਏ
ਤਬ ਸੌ ਦਾਗਰ ਸਾਚ ਬਖਾਨਾ
ਕਾਬਲ ਵਾਸੀ ਸਿੱਖ ਤੋਂ ਸੁਣ ਕੇ ਘੋੜਗਰੇ ਮਾਲਕ ਸੁਦਾਗਰ ਨੇ ਕਿਹਾ ਮੁੱਲ
ਮੋਲ ਸਵਾ ਲੱਖ ਇਸ ਕੋ ਪਾਵੇ
ਲੈ ਵੀ ਸਿੱਖਾ ਇਹ ਜਿਹੜਾ ਘੋੜਾ ਇਹਦਾ ਸਵਾ ਮੁੱਲ ਲੱਖ ਮੁੱਲ ਪਾਇਆ ਜਾਂਦਾ ਹੈ
ਲੱਖ ਦੇ ਬਿਨ ਹੱਥ ਨਾ ਆਵੇ
ਸਿੱਧੀ ਗੱਲ ਹੈ ਵੀ ਲੱਖ ਰੁਪਈਆ ਦਿੱਤੇ ਬਗੈਰ ਤੇਰੇ ਹੱਥ ਵਿੱਚ ਇਹ ਘੋੜਾ ਨਹੀਂ ਆ ਸਕਦਾ ਲੱਖ ਰੁਪਈਆ ਇਹਦਾ ਦੇਵੇਂ ਫੇਰ ਮਿਲੂਗਾ
ਸੁਨ ਸਿੱਖ ਆਨੰਦ ਕਰ ਔਰ ਮਾਹੀ
ਹਾਂ ਕਾਬਲ ਬਖਸ਼ੀ ਸਿੱਖ ਨੇ ਸੁਣ ਕੇ ਮਨ ਵਿੱਚ ਬੜਾ ਆਨੰਦ ਕੀਤਾ ਵੀ ਗੱਲ ਬਣ ਚੱਲੀ
ਗੁਰ ਕੋ ਦਰਬ ਇਤੋ ਹੋਏ ਨਾਹੀ
ਫਿਰ ਵਿਚਾਰਦਾ ਵੀ ਗੁਰੂ ਘਰ ਦਾ ਦਸਵੇਂ ਦਸਾਉਣ ਦਾ ਜਿਹੜਾ ਥਾਂ ਹੈ ਉਹ ਤਾਂ ਇੰਨਾ ਮੇਰੇ ਕੋਲ ਇਸ ਵੇਲੇ ਹੈ ਨਹੀਂ ਹੈ
ਸਾਚੋ ਪਾਤਸ਼ਾਹ ਲੈ ਅਸ ਕੋ
ਮੈਂ ਹੁਣ ਇਸ ਸੁਦਾਗਰ ਨੂੰ ਕਹਿ ਚੁੱਕਿਆ ਵੀ ਜਿਹੜਾ ਸਾਰਿਆਂ ਦਾ ਸੱਚਾ ਪਾਤਸ਼ਾਹ ਇਸ ਉਹ ਘੋੜਾ ਇਹ ਲੈ ਰਿਹਾ ਹੈ।
ਮੈਂ ਕਹਿ ਦਿਓ ਬਾਕ ਅਬ ਇਸ ਕੋ,
ਜਿਹੜਾ ਸੁਦਾਗਰ ਇਸ ਨੂੰ ਮੈਂ ਬਚਨ ਕਹਿ ਰਿਹਾ ਵੀ ਦੁਨੀਆਂ ਦਾ ਸੱਚਾ ਪਾਤਸ਼ਾਹ ਇਹ ਘੋੜਾ ਲੈ ਰਿਹਾ ਹੈ।
ਆਗੇ ਮੈਂ ਜੋ ਕਰਾਂ ਵਿਵਹਾਰ,
ਇਸ ਕਰਕੇ ਸਿੱਖ ਵਿਚਾਰ ਕਰਦਾ ਵੀ ਅੱਗੇ ਵਾਸਤੇ ਜਿਹੜਾ ਕੋਈ ਮੈਂ ਬਿਜਨਸ ਕਰਾਂਗਾ ਵਪਾਰ ਕਰਾਂਗਾ,
ਤਿਸ ਮੈਂ ਲੇਵਾਂ ਸੇਖ ਬਿਆਰ,
ਜਿਹੜਾ ਬਾਕੀ ਰੁਪਈਆ ਰਹਿ ਗਿਆ ਨਾ ਉਹ ਕਹਿੰਦੇ ਇਹਦੇ ਵਿੱਚੋਂ ਮੈਂ ਵਾਧੂ ਲੈ ਲਵਾਂਗਾ। ਹੁਣ ਤਾਂ ਲੱਖ ਰੁਪਈਆ ਦਸਵੇਂ ਦੋ ਸੌ ਦਾ ਬਣਦਾ ਨਹੀਂ ਹੈ। ਕਹਿੰਦਾ ਅੱਗੇ ਨੂੰ ਜਿਹੜਾ ਮੈਂ ਵਪਾਰ ਕਰਾਂਗਾ ਉਹਦੇ ਵਿੱਚੋਂ ਜਿਹੜਾ ਕੋਈ ਦਸਵਾਂ ਦਸੌਂਦ ਵਧੇਗਾ ਉਹ ਮੈਂ ਵਿੱਚੋਂ ਕਹਿੰਦੇ ਘੱਟ ਲਵਾਂਗਾ ਵਾਧੂ ਲੈ ਲਵਾਂਗਾ।
ਇਹ ਮਨ ਠਾਨ ਲੱਖ ਹੀ ਦੀਨਾ,
ਇਸ ਤਰ੍ਹਾਂ ਮਨ ਵਿੱਚ ਧਾਰ ਕੇ ਵੀ ਅੱਗੇ ਵੀ ਵਪਾਰ ਕਰਨਾ ਹੈ, ਗੁਰੂ ਕਾ ਦਸੌਂਦ ਮੈਂ ਕੱਢਣਾ ਹੀ ਹੈ, ਜਿਹੜਾ ਰਹਿੰਦਾ ਕਹਿੰਦੇ ਉੱਥੋਂ ਅੱਗੇ ਲੈ ਲਵਾਂਗਾ। ਤਿਉਂ ਲੱਖ ਰੁਪਈਆ ਇਸ ਸਾਗਰ ਨੂੰ ਦੇ ਦਿੱਤਾ ਹੈ।
ਘੋਰਾ ਖੋਲ ਤਹਾਂ ਤੇ ਲੀਨਾ,
ਸੁਦਾਗਰ ਦੇ ਵੇਲੇ ਵਿੱਚੋਂ ਘੋੜਾ ਕਹਿੰਦੇ ਸਿੱਖ ਨੇ ਖੋਲ ਲਿਆ।
ਨਟ ਬਾਜੀ ਜਿਮ ਬਾਜੀ ਚਾਲ,
ਜਿਵੇਂ ਕਹਿੰਦੇ ਤਮਾਸ਼ਗੀਰ ਕਹਿੰਦੇ ਛਾਲਾਂ ਜਿਹੀਆਂ ਮਾਰ ਕੇ ਚੱਲਦਾ ਹੈ, ਘੋੜਾ ਕਹਿੰਦੇ ਛਾਲਾਂ ਮਾਰਦਾ ਚੱਲਿਆ ਤਮਾਸ਼ਗੀਰ ਵਾਂਗੂ ਨਟ ਵਾਂਗੂ।
ਫਾਂਦਤ ਚੰਚਲ ਬਲੀ ਵਿਸਾਲਾ,
ਬਲੀ ਘੋੜਾ ਸੀ ਚੰਚਲ ਘੋੜਾ ਸੀ, ਬੜੀਆਂ ਕਹਿੰਦੇ ਛਾਲਾਂ ਜਿਹੀਆਂ ਮਾਰਦਾ ਬੜਾ ਟੱਪਦਾ ਹੈ।
ਜਿਉਂ ਕਿਉਂ ਕਰ ਕਾਬਲ ਮਹਿਲ ਆਇਓ,
ਜਿਵੇਂ ਕਿਵੇਂ ਕਹਿੰਦੇ ਕਾਬਲ ਦੇ ਵਿੱਚੋਂ ਇਹ ਘੋੜਾ ਤਾਂ ਖਰੀਦ ਕੇ ਲੈ ਆਇਆ ਹੈ।
ਪਟ ਪੁਰਾਣ ਸੋ ਰਾਖ ਛਾਇਓ,
ਪੁਰਾਣਾ ਜਾ ਜਿਹੜਾ ਕੱਪੜਾ ਜਾ ਲੈ ਕੇ ਉਹਦੇ ਨਾਲ ਘੋੜੇ ਨੂੰ ਟੱਕ ਕੇ ਰੱਖਦਾ ਹੈ।
ਦਰਸ਼ਨ ਕੋ ਅਧਿਕ ਉਮੰਗਤ,
ਇਸ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਨ ਲਈ ਬੜਾ ਉਤਸ਼ਾਹ ਕਰ ਰਿਹਾ ਹੈ।
ਕਾਬਲ ਆਦ ਮਿਲੀ ਬਹੁ ਸੰਗਤ,
ਮੈਨੂੰ ਜਿਹੜਾ ਕਾਬਲ ਹੈ ਉੱਥੋਂ ਤੋਂ ਕਹਿੰਦੇ ਹੋਰ ਇਧਰੋਂ ਉਧਰ ਸੰਗਤ ਵਜੀ ਮਿਲ ਗਈ, ਇਕੱਠਿਆਂ ਹੋ ਗਈ।
ਮਧੁਰ ਦੇਸ਼ ਕੋ ਆਵਨ ਲਾਗੀ,
ਇਸ ਤਰ੍ਹਾਂ ਕਾਬਲ ਦੀ ਸੰਗਤ ਇਕੱਠਿਆਂ ਹੋ ਕੇ ਪੰਜਾਬ ਵੱਲ ਨੂੰ ਆਉਣ ਲੱਗੀ।
ਲੇ ਧਨ ਆਦ ਵਸਤ ਅਨੁਰਾਗੀ,
ਹੋਰ ਕਹਿੰਦੇ ਧਨ ਤੋਂ ਆਦ ਲੈ ਕੇ ਵਸਤੂ ਲੈ ਕੇ ਪ੍ਰੇਮਣ ਹੋਈ ਹੈ ਵੀ ਮਹਾਰਾਜ ਦੇ ਦਰਸ਼ਨ ਕਰੀਏ ਚੱਲ ਕੇ।
ਲੇ ਤੁਰੰਗ ਸਭ ਸੰਗ ਮਿਲਿਓ ਹੈ,
ਇਹ ਜਿਹੜਾ ਸਿੱਖ ਹੈ ਆਪਣਾ ਕੋੜਾ ਲੈ ਕੇ ਉਹ ਸਾਰੇ ਸੰਗ ਦੇ ਨਾਲ ਸੰਗਤ ਦੇ ਜੱਥੇ ਨਾਲ ਮਿਲ ਗਿਆ ਹੈ।
ਅਧਿਕ ਛੁਪਾਵਤ ਪੰਥ ਚੱਲਿਓ ਹੈ,
ਘੋੜੇ ਨੂੰ ਪਾਟੇ ਪੁਰਾਣਾ ਜਾਂ ਕੱਪੜਾ ਪਾ ਕੇ ਲੁਕਾ ਛੁਪਾ ਕੇ ਰਸਤੇ ਵੀ ਚੱਲਿਆ ਹੈ।
ਨਹਿ ਉਮਰ ਆਵ ਦੇਖ ਕਰ ਲੇ,
ਕਿਉਂਕਿ ਸਿੱਖ ਖਿਆਲ ਕਰਦਾ ਵੀ ਸ਼ਾਹਜਹਾਨ ਦਾ ਕੋਈ ਅਹਿਲਕਾਰ ਉਮਰਾਲ ਦੇਖ ਕੇ ਨਾ ਇਹ ਘੋੜੇ ਨੂੰ ਲੈ ਲਏ।
ਸ਼ਾਹ ਨਿਕਟ ਸੁਧ ਕੋ ਨਹਿ ਦੇ,
ਬਈ ਕੋਈ ਅਹਿਲਕਾਰ ਸ਼ਾਹਜਹਾਨ ਨੂੰ ਨਾ ਖਬਰ ਦੇ ਦੇਵੇ ਵੀ ਸਿੱਖ ਕੀਮਤੀ ਘੋੜਾ ਲਈ ਯਾਰ ਆਪਾਂ ਖੋ ਲਈਏ।
ਗੁਰ ਢਿੱਗ ਪਹੁੰਚੇ ਹੈ ਬਿਗਨ ਬਹੀਨ,
ਇਸ ਕਰਕੇ ਖਿਆਲ ਕਰਦਾ ਵੀ ਬਿਨਾਂ ਕਿਸੇ ਵਿਘਨ ਤੋਂ ਇੱਕ ਵਾਰੀ ਗੁਰੂ ਹਰਗੋਬਿੰਦ ਸਾਹਿਬ ਜੀ ਕੋਲ ਘੋੜਾ ਪੁੱਜ ਜਾਣਾ ਚਾਹੀਦਾ।
ਇਸ ਹਿਤ ਯਤਨ ਅਨੇਕ ਸ਼ੌਕੀਨ,
ਇਸ ਵਾਸਤੇ ਜਿਹੜਾ ਇਹ ਕਾਬਲ ਵਾਸੀ ਸਿੱਖਾਂ ਨੇ ਬੜੇ ਯਤਨ ਕੀਤੇ ਹੀਲੇ ਕੀਤੇ।
ਅਟਕ ਸਿੰਧ ਨਦ ਤਰੀ ਚੜਾਵਾ,
ਪਹਿਲਾਂ ਜਿਹੜਾ ਅਟਕ ਦਰਿਆ ਲੰਘਿਆ ਹੈ ਫਿਰ ਸਿੰਧ ਨਦੀ ਆ ਗਈ, ਇੱਥੇ ਕਹਿੰਦੇ ਬੇੜੀ ਤੇ ਚੜਾਇਆ ਘੋੜੇ ਨੂੰ।
ਤਟ ਉਰਾਰਲੇ ਜਬ ਉਲੰਘਾਵਾ,
ਸਿੰਧ ਨਦੀ ਤੋਂ ਕਹਿੰਦੇ ਉਰਲੇ ਪਾਸੇ ਕਹਿੰਦੇ ਲੰਘਿਆ ਕਿਨਾਰੇ ਤੇ ਆਇਆ ਹੈ।
ਇੱਕ ਉਮਰਾਵ ਪਿਸ਼ੌਰ ਸਿਧਾਰਾ,
ਬਸ ਸਿੰਧ ਨਦੀ ਤੋਂ ਪਾਰ ਉਤਰਨ ਦੀ ਦੇਰ ਸੀ ਇਹ, ਕਹਿੰਦੇ ਕਹਿੰਦੇ ਉਮਰਾਵ ਜਿਹੜਾ ਪਿਸ਼ੌਰ ਵੱਲ ਨੂੰ ਜਾ ਰਿਹਾ ਸੀ ਇਹ ਮੁਗਲ ਸਿੱਖਾਂ ਹੈ ਸੀ।
ਸੁੰਦਰ ਬਾਜੀ ਚਪਲ ਨਿਹਾਰਾ,
ਕਹਿੰਦੇ ਜਿਹੜਾ ਮੁਗਲ ਸਿੱਖਾਂ ਉਮਰਾਵ ਇਹਨੇ ਸੋਹਣਾ ਚੰਚਲ ਘੋੜਾ ਦੇਖਿਆ ਇਹ ਸਿੱਖ ਦੇ ਕੋਲ,
ਤਹਾਂ ਤੇਜ ਐਸੇ ਕੁਛ ਪਾਇਓ,
ਉੱਥੇ ਜਿੱਥੇ ਮੁਗਲ ਖਾਂ ਸੀ ਨਾ ਉੱਥੇ ਘੋੜਾ ਕੁਛ ਐਸਾ ਤੇਜ ਤਰਾ ਰਾਜਾ ਹੋ ਗਿਆ।
ਰੋਕਿਓ ਜਾਏ ਨਾ ਬਹੁ ਬਲ ਕੀਓ,
ਕਹਿੰਦੇ ਸਿੱਖ ਤੋਂ ਰੋਕਿਆ ਨਹੀਂ ਗਿਆ, ਇਸ ਨੇ ਬਹੁਤਾ ਬਲ ਜਿਹਾ ਦਿਖਾਣਾ ਕੀਤਾ।
ਸਨੇ ਸਨੇ ਸਾਦਰ ਕਰ ਫੇਰ,
ਇਸ ਨੇ ਹੌਲੀ ਹੌਲੀ ਕਹਿੰਦੇ ਸਤਿਕਾਰ ਦਿੰਦਿਆ ਹੱਥ ਜਾ ਫੇਰਿਆ ਘੋੜੇ ਤੇ
ਕਰਿਓ ਟਿਕਾਵਨ ਘੋੜਾ ਫੇਰ
ਇਸ ਤਰ੍ਹਾਂ ਆਪਣੇ ਘੋੜੇ ਨੂੰ ਪਹਿਲੇ ਵਾਂਗ ਹੀ ਟਿਕਾ ਲਿਆ ਸ਼ਾਂਤ ਕਰ ਲਿਆ ਹੈ
ਪਿਖ ਉਮਰਾਵ ਰਿਦਾ ਬਿਰ ਮਾਇਓ
ਰਾਮ ਰਾਮ ਮੁਗਲ ਸਿਖਾਂ ਸੀ ਇਹ ਘੋੜੇ ਨੂੰ ਵੇਖ ਕੇ ਦਾ ਰਿਦਾ ਭਰਮ ਗਿਆ ਭਰਮ ਪਟਕੇ ਜਾਣੀ ਮੋਹਿਆ ਆ ਗਿਆ
ਮਨੋ ਕਮਲ ਪਰ ਭਵਰ ਲੁਭਾਇਓ
ਖਿੜੇ ਕਮਲ ਉਪਰ ਜਿਵੇਂ ਕੋਈ ਭੋਰਾ ਲਵਾਏ ਮਾਨ ਹੋਵੇ ਘੋੜੇ ਨੂੰ ਦੇਖ ਕੇ ਮੁਗਲ ਸਿਖਾਂ ਤਾਂ ਲਵਾਏਵਾਂ ਲੱਟੂ ਹੋ ਗਿਆ
ਪੂਜਨ ਕੀਨ ਹੈ ਕਿਸ ਘੋੜਾ
ਜੋ ਸਿੱਖ ਤੋਂ ਪੁੱਛਣਾ ਕੀਤਾ ਵੀ ਇਹ ਕਿਹਦਾ ਘੋੜਾ ਹੈ
ਕਿਹ ਤੇ ਆਏ ਜਾਏ ਕਿਸ ਓਰਾ
ਇੱਥੋਂ ਤੋਂ ਵੀ ਇਹ ਲੈ ਕੇ ਆਇਆ ਹੁਣ ਕਿਸ ਤਰਫ ਨੂੰ ਘੋੜਾ ਜਾ ਰਿਹਾ ਲੈ ਕੇ ਤੂੰ ਜਾ ਰਿਹਾ ਹੈ
ਸ੍ਰੀ ਗੁਰ ਹਰਗੋਬਿੰਦ ਵਿਸਾਲਾ
ਸਿੱਖ ਨੇ ਉਸ ਵੇਲੇ ਮੁਗਲ ਸਿੱਖਾਂ ਬਰਾਬ ਨੂੰ ਕਹਿ ਦਿੱਤਾ ਕਹਿੰਦਾ ਵੀ ਸਤਿਗੁਰੂ ਹਰਗੋਬਿੰਦ ਸਾਹਿਬ ਜੋ ਮਹਾਨ ਹਨ
ਕਰਿਓ ਖਰੀਦਨ ਤਿੰਨ ਢਿੱਗ ਚਾਲਾ
ਉਹਨਾਂ ਨੇ ਵੀ ਇਹ ਘੋੜਾ ਖਰੀਦਣਾ ਕੀਤਾ ਤੇ ਉਹਨਾਂ ਦੇ ਕੋਲ ਹੀ ਇਹ ਘੋੜਾ ਖਰੀਦਿਆ ਹੋਇਆ ਹੁਣ ਚੱਲਿਆ ਜਾ ਰਿਹਾ ਹੈ
ਮੂਰਖ ਮਨ ਉਮਰਾਵ ਵਿਚਾਰਾ
ਇੱਧਰ ਜਿਹੜਾ ਮੂਰਖ ਮਨ ਵਾਲਾ ਅਮਰਾਵ ਸੀ ਸੁਣ ਕੇ ਉਹਨੇ ਸੋਚਿਆ ਵਿਚਾਰਾ
ਸ਼ਾਹ ਉਚਿਤ ਹੈ ਰੁਚਰ ਨਿਹਾਰਾ
ਇਹ ਤਾਂ ਜਿਹੜਾ ਸ਼ਾਹ ਜਾਂ ਉਹਦੇ ਜੋਗ ਹੈ ਸੋਹਣਾ ਵੇਖਿਆ ਜਾਂਦਾ ਘੋੜੇ
ਚੜੇ ਹਰਖ ਕਰ ਮੋਹ ਸਰਾ ਹੈ
ਸ਼ਾਹਜਹਾਂ ਘੋੜੇ ਉਪਰ ਚੜੇਗਾ ਖੁਸ਼ੀ ਕਰਕੇ ਮੇਰੀ ਮੁਗਲ ਸਿਖਾਂ ਦੀ ਸਲਾਹਤਾ ਕਰੇਗਾ
ਕਿਮ ਆਸ ਲੇ ਪੁਚਾਵੋ ਪਾ ਹੈ
ਸਿੱਖ ਤੋਂ ਮੈਂ ਘੋੜਾ ਲੈ ਕੇ ਤੇ ਉਹ ਸ਼ਾਹਜਹਾਂ ਦੇ ਕੋਲ ਪਾਸ ਪਹੁੰਚਾ ਦੇਵਾ
ਸੋ ਭੀ ਰਹਿ ਸ਼ਾਹ ਕੇ ਪਾਸ
ਮੁਗਲ ਸਿੱਖਾਂ ਵਿਚਾਰਦਾ ਵੀ ਉਹ ਗੁਰੂ ਹਰਗੋਬਿੰਦ ਸਾਹਿਬ ਵੀ ਪਾਤਸ਼ਾਹ ਸ਼ਾਹਜਹਾਂ ਦੇ ਕੋਲ ਹੀ ਰਹਿੰਦਾ ਪਹਿਲਾਂ ਜਹਾਂਗੀਰ ਕੋਲ ਸੀ
ਹੋਹੇ ਨ ਆਸ ਆਸ ਰਿਦਾ ਕਰਹਿ ਪ੍ਰਕਾਸ਼
ਐਸੀ ਗੱਲ ਨਾ ਹੋ ਜਾਏ ਸ਼ਾਹਜਹਾਂ ਸੁਣ ਕੇ ਗੁੱਸਾ ਪ੍ਰਗਟ ਕਰੇ
ਯਾ ਤੇ ਲਿਖ ਭੇਜੋ ਸੁਧ ਤਾਂ ਹੀ
ਜਿਸ ਕਰਕੇ ਸ਼ਾਹਜਹਾਂ ਨੂੰ ਇਹ ਘੋੜੇ ਦੀ ਖਬਰ ਸਾਰ ਮੈਂ ਲਿਖ ਕੇ ਭੇਜ ਦੇਵਾਂ
ਲੇਹ ਤਰੰਗ ਹੋਏ ਚਿਤ ਮਹਿ ਚਾਹੀ
ਸ਼ਾਹਜਹਾਂ ਚਿਤ ਵਿੱਚ ਨਾ ਹੋਈ ਤਾਂ ਘੋੜਾ ਫਿਰ ਇਹ ਲੈ ਲਵੇਗਾ
ਅਦਬ ਕਰਹਿ ਤੋ ਨਾਹੇ ਨ ਲੇਵੈ
ਵੀ ਸ਼ਾਹਜਹਾਂ ਗੁਰੂ ਹਰਗੋਬਿੰਦ ਸਾਹਿਬ ਦਾ ਅਦਬ ਸਤਿਕਾਰ ਕਰਦਾ ਹੋਵੇਗਾ ਫਿਰ ਉਹ ਘੋੜਾ ਨਹੀਂ ਲਵੇਗਾ
ਮਮ ਸਿਰ ਦੋਸ਼ ਨ ਕਿਮ ਕੋ ਦੇਵੈ
ਮੇਰੇ ਸਿਰ ਤੇ ਕਿਵੇਂ ਕੋਈ ਦੋਸ਼ ਨਹੀਂ ਦੇਵੇਗਾ ਵੀ ਘੋੜਾ ਸੀ ਤੇ ਇਹਨੇ ਦੱਸਿਆ ਨਹੀਂ ਇਹ ਪਾਤਸ਼ਾਹ ਇਹ ਕਸੂਰਵਾਰ ਹੈ
ਇਮ ਵਿਚਾਰ ਖਤ ਕੋ ਲਿਖ ਭੇਜਾ
ਇਸ ਤਰ੍ਹਾਂ ਦਾ ਕਹਿੰਦੇ ਸੋਚ ਵਿਚਾਰ ਕਰਕੇ ਮੁਗਲ ਸਿੱਖਾਂ ਬਰਾਬ ਨੇ ਇੱਕ ਚਿੱਠੀ ਪੱਤਰ ਜਾ ਲਿਖ ਕੇ ਭੇਜਿਆ
ਨਰ ਕੋ ਕਹਿਓ ਤੁਰਤ ਹੀ ਲੈ ਜਾ
ਇੱਕ ਪੁਰਸ਼ ਨੂੰ ਕਿਹਾ ਵੀ ਬੜੀ ਛੇਤੀ ਹੈ ਪੱਤਰ ਜਾ ਸ਼ਾਹਜਹਾਂ ਕੋਲ ਤੂੰ ਲੈ ਜਾ
ਹਰ ਖਹਿ ਸ਼ਾਹ ਦਰਬ ਕੋ ਦੈ ਹੈ
ਪਾਤਸ਼ਾਹ ਸੁਣ ਕੇ ਖੁਸ਼ ਹੋਵੇਗਾ ਨਾਮ ਦਾ ਧਨ ਦੇਵੇ
ਚੜ ਤੁਰੰਗ ਪਰ ਆਦਕ ਰਿਜੈ ਹੈ
ਉਪਰ ਚੜ ਕੇ ਸਾਡੇ ਉਪਰ ਬਹੁਤ ਖੁਸ਼ ਹੋ ਜਾਏ
ਮਜਲ ਵਿਸਾਲ ਪੰਥ ਕੋ ਪੰਥ ਸੋ ਚਾਲਾ
ਮੁਗਲ ਸਿੱਖਾਂ ਦੇ ਕਹਿਣ ਕਰਕੇ ਉਹ ਚਿੱਠੀ ਪੱਤਰ ਲੈ ਕੇ ਕਹਿੰਦੇ ਲੰਮੀਆਂ ਮਜਲੀਆਂ ਚੱਲਿਆ ਜਾਣੀ ਬਾਰਾਂ ਕੋ ਤੋਂ ਵੱਧ ਰਸਤਾ ਤੈਅ ਕਰਦਾ
ਪਹੁੰਚਿਓ ਸ਼ਾਹ ਪਾਸ ਤਿਸ ਕਾਲਾ
ਉਸ ਸਮੇਂ ਜਿੱਥੇ ਸ਼ਾਹਜਹਾਂ ਸੀ ਉੱਥੇ ਜਾ ਪੁੱਜ
ਮਿਲ ਕਹਿ ਸੋ ਲਿਖ ਮਿਲ ਕਹਿ ਸੋ ਢਿੱਗ ਲਿਖਿਓ ਪਠਾਇਓ
ਕਿਸੇ ਪਹਿਰੇਦਾਰ ਮਿਲਣ ਨਾਲ ਜੁੜ ਕਰਕੇ ਆਪਣਾ ਲਿਖਿਆ ਹੋਇਆ ਚਿੱਠੀ ਪੱਤਰ ਪਾਤਸ਼ਾਹ ਕੋਲ ਭੇਜ ਦਿੱਤਾ
ਪਾਠਕਾਰ ਬਹੁਤ ਪਿਖਣ ਉਮ ਗਾਇਓ
ਪੱਤਰ ਨੂੰ ਪੜ੍ਹ ਕੇ ਤੇ ਫਿਰ ਘੋੜੇ ਨੂੰ ਵੇਖਣ ਵਾਸਤੇ ਬੜਾ ਸ਼ਾਹ ਸਹਿਤ ਹੋਇਆ ਸ਼ਾਹਜਹਾਂ
ਨਰ ਕੋ ਬੂਝਿਓ ਨਿਕਟ ਹਕਾਰੇ
ਜਿਹੜਾ ਪੱਤਰ ਲੈ ਕੇ ਆਇਆ ਸੀ ਉਸ ਨੂੰ ਕਹਿੰਦੇ ਕੋਲ ਬੁਲਾ ਕੇ ਪੁੱਛਿਆ ਹੈ
ਕਿਹ ਆਵਤ ਅਸ ਤੁਰੰਗ ਉਦਾਰੇ
ਇਹੋ ਜਿਹਾ ਜਿਹੜਾ ਸ੍ਰੇਸ਼ਟ ਘੋੜਾ ਕਿੱਥੇ ਕਾਰਿਆ ਇਸ ਸਮੇਂ
ਦੋਏ ਤ੍ਰੈ ਮਜਲ ਪਿਛਾਰੀ ਮੇਰੇ
ਉਹ ਪੱਤਰ ਵਾਲੇ ਨੇ ਕਿਹਾ ਵੀ ਦੋ ਜਾਂ ਤਿੰਨ ਜਿਹੜੀਆਂ ਮਜਲਾਂ ਮੇਰੇ ਪਿੱਛੇ ਪਿੱਛੇ ਹੈ
ਆਵਤ ਚੱਲੇ ਉਹ ਗੁਰੂ ਕੇ ਡੇਰੇ
ਉਹ ਜਿਹੜਾ ਘੋੜਾ ਹੈ ਨਾ ਗੁਰੂ ਕੇ ਡੇਰੇ ਵੱਲ ਨੂੰ ਗੁਰੂ ਮਹਾਰਾਜ ਹਰਗੋਬਿੰਦ ਸਾਹਿਬ ਦੇ ਟਿਕਾਣੇ ਵੱਲ ਨੂੰ ਚੱਲਿਆ ਆ ਰਿਹਾ ਹੈ
ਬਹੁ ਸੰਗਤ ਜਿਸ ਕੇ ਸੰਗ ਆਵਤ
ਜਿਸ ਘੋੜੇ ਦੇ ਨਾਲ ਹੋਰ ਬੜੀਆਂ ਸਿੱਖ ਸੰਗਤਾਂ ਵੀ ਆ ਰਹੀਆਂ
ਮੈਂ ਸੁਧ ਹਿਤ ਪਹੁੰਚਿਓ ਉਤ ਲਾਵਤ
ਜਹਾਂ ਮੈਂ ਤਾਂ ਖਬਰਸਾਰ ਦੇਣ ਵਾਸਤੇ ਬੜੀ ਤੇਜ਼ੀ ਨਾਲ ਚੱਲਦਾ ਪੁੱਜਿਆ ਤੁਹਾਡੇ ਕੋਲ
ਸੁਨਤ ਸ਼ਾਹ ਕੁਛ ਸੈਨ ਪਠਾਈ
ਹਾਂ ਪੱਤਰ ਵਾਲੇ ਤੋਂ ਸੁਣ ਕੇ ਸ਼ਾਹਜਹਾਂ ਨੇ ਉਸੇ ਵੇਲੇ ਕੁਝ ਫੌਜ ਭੇਜ ਦਿੱਤੀ ਹੈ
ਪਠ ਉਮਰਾਵ ਸੋ ਲਿਓ ਮੰਗਾਈ
ਮੁਗਲ ਸਿਖਾਂ ਅਮਰਾਵ ਨੂੰ ਭੇਜ ਕੇ ਘੋੜਾ ਆਪਣੇ ਕੋਲ ਮੰਗਾ ਲਿਆ
ਪਰਮ ਦੁਖੀ ਸਿੱਖ ਬਸ ਨਹਿ ਚਾਲਾ
ਕਹਿੰਦੇ ਜਬਰਦਸਤੀ ਘੋੜਾ ਖਿੱਚ ਖੋ ਲਿਆ ਮੁਗਲ ਸਿਖਾਂ ਨੇ ਸਿੱਖ ਬੜਾ ਦੁਖੀ ਹੋਇਆ ਕੋਈ ਬਸ ਨਾ ਚੱਲਿਆ
ਦਿਓ ਤੁਰੰਗ ਸ਼ੋਕ ਵਿਸਾਲਾ
ਘੋੜਾ ਤਾਂ ਦੇ ਦਿੱਤਾ ਸਿੱਖ ਦੇ ਮਨ ਦੇ ਵਿੱਚ ਸ਼ੋਕ ਗਮ ਬਹੁਤ ਹੋਇਆ
ਸਭ ਸੰਗਤ ਕੋ ਤਿਆਗ ਪਿਛਾਰੀ
ਉਸ ਵੇਲੇ ਕਾਬਲ ਵਾਸੀ ਸਿੱਖ ਨੇ ਜਿੰਨੀ ਸੰਗਤ ਜਾ ਰਹੀ ਸੀ ਉਹਨੂੰ ਪਿੱਛੇ ਛੱਡ ਦਿੱਤਾ
ਸੁਧ ਦੈਬੇ ਹਿਤ ਧਾਏ ਅਗਾਰੀ
ਗੁਰੂ ਹਰਗੋਬਿੰਦ ਸਾਹਿਬ ਨੂੰ ਖਬਰ ਸਾਰ ਦੇਣ ਵਾਸਤੇ ਅੱਗੇ ਨੂੰ ਦੌੜਿਆ ਪਹਿਲਾਂ ਹੀ ਚੱਲਿਆ
ਲਵਪੁਰ ਮਹਿ ਸਤਿਗੁਰ ਕੇ ਡੇਰੇ
ਲਾਹੌਰ ਸ਼ਹਿਰ ਦੇ ਵਿੱਚ ਜਿੱਥੇ ਸਤਿਗੁਰੂ ਦਾ ਡੇਰਾ ਲਾਇਆ ਤੰਬੂ ਲਾਇਆ ਹੈ
ਪਹੁੰਚਿਓ ਦਿਲ ਦਲਗੀਰ ਕਨੇਰੇ
ਕਾਬਲ ਵਾਸੀ ਸਿੱਖ ਪਹੁੰਚ ਗਿਆ ਦਿਲ ਦੇ ਵਿੱਚ ਬੜਾ ਦਿਲਗੀਰ ਹੈ ਉਦਾਸ ਉਪਰਾਮ ਹੈ
ਹੱਥ ਜੋਰ ਕਰ ਬੰਧਨ ਠਾਨੀ
ਸਭ ਤੋਂ ਪਹਿਲਾਂ ਇਹ ਸਿੱਖ ਨੇ ਹੱਥ ਜੋੜ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਨਮਸਕਾਰ ਕੀਤੀ
ਸਮੁਖ ਖਰੋ ਦ੍ਰਿਗ ਨਿਕਸਿਓ ਪਾਨੀ
ਸਾਹਮਣੇ ਹੱਥ ਵਿੱਚ ਜੋੜ ਕੇ ਖੜਾ ਹੋ ਗਿਆ ਅੱਖਾਂ ਵਿੱਚੋਂ ਪਾਣੀ ਨਿਕਲ ਪਿਆ ਥਰੂ ਡਿੱਗਣ ਲੱਗ ਪਏ
ਕਹਿਓ ਨਾ ਜਾਏ ਬਾਕ ਮੁਖ ਬਾਹਰ
ਹਾਂ ਮੁਖ ਤੋਂ ਬਾਹਰ ਕੋਈ ਬਚਨ ਨੀ ਕਿਹਾ ਜਾ ਰਿਹਾ ਮੁਖ ਤੋਂ ਬਚਨ ਨੀ ਕੋਈ ਨਿਕਲ ਰਿਹਾ ਹੈ
ਕਰਦਮ ਸ਼ੋਕ ਧਸਿਓ ਹੋਏ ਜਾਹਰ
ਪ੍ਰਗਟੀ ਕਹਿੰਦੇ ਮੋਹਰ ਜਿਹੜਾ ਸ਼ੋਕ ਰੂਪੀ ਚਿੱਕੜ ਉਹਦੇ ਵਿੱਚ ਫਸ ਗਿਆ ਹੈ
ਪਰਖਿਓ ਸ੍ਰੀ ਹਰਗੋਬਿੰਦ ਭਾਖਾ
ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਿੱਖ ਦਾ ਚਿਹਰਾ ਜਾ ਵੇਖ ਕੇ ਪਰਖ ਲਿਆ ਤੇ ਕਿਹਾ ਹੈ
ਕਹੋ ਸਿੱਖਾ ਔਰ ਕੀ ਆਬਿਲਾਖਾ
ਗੁਰੂ ਕੇ ਸਿੱਖੋ ਤੇਰੇ ਹਿਰਦੇ ਦੀ ਕੀ ਖਾਹਿਸ਼ ਖੋਲ ਕੇ ਸਾਨੂੰ ਆਖ ਦੱਸ
ਦੀਨ ਬਦਨ ਚਿੰਤਾ ਤੁਰ ਹੇਰਾ
ਤੇਰਾ ਜਿਹੜਾ ਮੁੱਖ ਹੈ ਬੜੀ ਚਿੰਤਾ ਨਾਲ ਬਿਕਾ ਬਿਆਕਲ ਜਿਹਾ ਹੋਇਆ ਪਿਆ ਬਹੁਤ ਦੁਖੀ ਜਿਹਾ ਦੇਖ ਰਹੇ
ਕੋ ਕਾਰਜ ਬਿਗੜਿਓ ਵੱਡ ਤੇਰਾ
ਵੀ ਤੇਰੇ ਘਰ ਦਾ ਬਹੁਤ ਵੱਡਾ ਜਿਹੜਾ ਕਾਰਜ ਬਿਗੜ ਗਿਆ ਜਿਸ ਕਰਕੇ ਤੂੰ ਬਹੁਤ ਦੁਖੀ ਹੈ
ਸੁਣ ਸਿੱਖ ਨੇ ਧਾਰ ਕਰ ਔਰ ਤੀਰ
ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਸੁਣ ਕੇ ਕਾਬਲ ਵਾਸੀ ਸਿੱਖ ਨੇ ਹਿਰਦੇ ਵਿੱਚ ਧੀਰ ਹੌਸਲਾ ਜਾ ਧਾਰ ਕੇ
ਨੀਠ ਨੀਠ ਬੋਲਿਓ ਗੁਰ ਤੀਰ
ਮਸਾ ਮਸਾ ਹਟਕੋਰੇ ਜੇ ਲੈਂਦਾ ਸਤਿਗੁਰੂ ਜੀ ਦੇ ਕੋਲ ਬੋਲਿਆ ਚੱਲਿਆ
ਗੁਰੂ ਜੀ ਬਿਗੜਿਓ ਕਾਰ ਬਿਸਕਾਜ ਬਿਸਾਲਾ
ਹਰਗੋਬਿੰਦ ਸਾਹਿਬ ਮਹਾਰਾਜ ਕੀ ਦੱਸਾਂ ਬਹੁਤ ਤਕੜਾ ਵੱਡਾ ਹੀ ਕੰਮ ਬਿਗੜ ਤਿਗੜ ਗਿਆ
ਜਿਸ ਹਿਤ ਜਤਨ ਕੀਨ ਚਿਰ ਕਾਲਾ
ਇਸ ਵਾਸਤੇ ਮੈਂ ਬਹੁਤ ਸਮੇਂ ਤੋਂ ਜਤਨ ਕੀਤੇ ਸੀ ਉਹ ਕਾਰਜ ਸਿਰੇ ਨੀ ਚੜਿਆ ਵਿਚਾਲੇ ਰਹਿ ਗਿਆ
ਬਲਖ ਬੁਖਾਰਾ ਆਦਿਕ ਖੋਜਾ
ਕੀ ਦੱਸਾਂ ਮਹਾਰਾਜ ਘੋੜੇ ਵਾਸਤੇ ਬਲਖ ਬੁਖਾਰਾ ਉੱਥੇ ਮੈਂ ਢੂੰਡ ਕੀਤੀ
ਕਰਤ ਤਲਾਸ਼ ਬਿਤੇ ਬਹੁ ਰੋਜਾ
ਮਹਾਰਾਜ ਘੋੜੇ ਦੀ ਟੋਲ ਕਰਦਿਆਂ ਹੋਇਆਂ ਪੁੱਛ ਪੜਤਾਲ ਕਰਦਿਆਂ ਬਹੁਤ ਦਿਨ ਮੈਨੂੰ ਲੱਗ ਗਏ
ਕਰ ਕੇ ਪ੍ਰੇਮ ਰੂਮ ਲੱਗ ਗਏ
ਸਤਿਗੁਰੂ ਮੈਂ ਘੋੜੇ ਦਾ ਘੋੜੇ ਦੁਆਰਾ ਤੁਹਾਡੇ ਨਾਲ ਪ੍ਰੇਮ ਕਰਦਿਆਂ ਬੜੇ ਰੂਮ ਦੇਸ਼ ਤੱਕ ਦੂਰ ਤੱਕ ਚਲਾ ਗਏ।
ਜਿਸ ਹਿਤ ਦਰਬ ਲੱਖ ਗਿਣ ਦਿਓ।
ਇਸ ਘੋੜੇ ਨੂੰ ਖਰੀਦਣ ਵਾਸਤੇ ਗਿਣ ਕੇ ਮੈਂ ਲੱਖ ਰੁਪਇਆ ਦਿੱਤਾ ਸੁਦਾਗਰ ਨੂੰ।
ਚੰਚਲ ਬਲੀ ਬਿਲੰਦ ਤੁਰੰਗ।
ਮੇਰਾ ਘੋੜਾ ਮਾਰਾ ਮੈਂ ਖਰੀਦਿਆ ਸੀ, ਬੜਾ ਚੰਚਲ ਸੀ, ਬੜਾ ਤਕੜਾ ਬਲੀ ਸੀ।
ਆਨਿਓ ਵੱਡ ਉਪਾਏ ਕੇ ਸੰਗ।
ਉਪਰਾਲੇ ਹੀਲੇ ਕਰਕੇ ਉਹਨੂੰ ਮਾਰਾ ਲੁਕਾਸ਼ ਪਾ ਕੇ ਕਟਪਟਿਆਂ ਪੁਰਾਣਿਆਂ ਕੱਪੜਿਆਂ ਨਾਲ ਮੈਂ ਲਿਆਂਦਾ ਸੀ।
ਦੀਰਨ ਜੀਰਨ ਬਸਤਰਨ ਰਹਿਓ ਦਬਾਵਤ।
ਜਿਹੜੇ ਪਾਟੇ ਪੁਰਾਣੇ ਜੇ ਕੱਪੜੇ ਉਹਨਾਂ ਦੇ ਨਾਲ ਉਹਨੂੰ ਮਾਰਾ ਮੈਂ ਛਪਾਉਂਦਾ ਲੁਕਾਂਦਾ ਰਿਹਾ।
ਸੰਗਤ ਸੰਗ ਲੀਏ ਮੈਂ ਆਵਤ।
ਕਾਬਲ ਦੀ ਸੰਗਤ ਸੀ, ਉਹਦੇ ਨਾਲ ਮਾਰਾ ਮੈਂ ਘੋੜੇ ਨੂੰ ਲੈ ਕੇ ਆ ਰਿਹਾ ਸੀ।
ਪਾਤਸ਼ਾਹ ਕੋ ਸੁਧ ਕਿਨ ਦੀਨਸ।
ਮਹਾਰਾਜ ਸ਼ਾਹਜਹਾਂ ਪਾਤਸ਼ਾਹ ਨੂੰ ਕਿਸੇ ਨੇ ਘੋੜੇ ਦੀ ਖਬਰ ਸਾਰ ਦੇ ਦਿੱਤੀ।
ਪਠ ਕੁਛ ਸੈਨ ਛੀਨ ਸੋ ਲੀਨਸ।
ਮਹਾਰਾਜ ਸ਼ਾਹਜਹਾਂ ਨੇ ਕੁਝ ਫੌਜ ਕੋ ਭੇਜ ਕੇ ਘੋੜਾ ਮੇਰੇ ਕੋਲੋਂ ਖੋ ਲਿਆ।
ਬਸ ਨਹਿ ਚੱਲਿਓ ਖਰੋ ਤਹਿ ਰਹਿਓ।
ਮੇਰਾ ਕੱਲੇ ਦਾ ਕੀ ਬਸ ਚੱਲਣਾ ਸੀ, ਮਾਰਾ ਮੈਂ ਉੱਥੇ ਖੜੋਤਾ ਰਿਹਾ।
ਤਿਸ ਤੇ ਚਿੰਤ ਸ਼ੋਕ ਬਹੁ ਲਹਿਓ।
ਘੋੜੇ ਦੇ ਖੋਣ ਕਰਕੇ ਮੇਰਾ ਜਿਹੜਾ ਚਿੱਤ ਹੈ ਬੜਾ ਸ਼ੋਕ ਸਹਿਤ ਹੈ, ਬੜੀ ਚਿੰਤਾ ਮੈਂ ਲੈ ਰਿਹਾ।
ਨਹੀਂ ਭਾਵਨਾ ਪੂਰਨ ਭਈ।
ਮੇਰੇ ਮਨ ਦੀ ਸ਼ਰਧਾ ਸੀ, ਭਾਵਨਾ ਸੀ ਵੀ ਗੁਰੂ ਹਰਗੋਬਿੰਦ ਸਾਹਿਬ ਦੇ ਤੇ ਚੜਨਗੇ, ਮੈਂ ਦਰਸ਼ਨ ਕਰਾਂਗਾ, ਉਹ ਨਹੀਂ ਹੋ ਸਕੀ ਹੈ।
ਮਨ ਕੀ ਮਨ ਹੀ ਮਹਿ ਰਹਿ ਗਈ।
ਮੇਰੇ ਮਨ ਦੀ ਵਿੱਚ ਭਾਵਨਾ ਸੀ, ਉਹ ਤਾਂ ਮਨ ਵਿੱਚ ਹੀ ਰਹਿ ਗਈ, ਉਹ ਪੂਰੀ ਨਹੀਂ ਹੋ ਸਕੀ।
ਤਿਸ ਪਰ ਗੁਰ ਚੜਾਏ ਨਹਿ ਹੇਰੇ।
ਮੇਰੇ ਮਨ ਦੀ ਭਾਵਨਾ ਸੀ ਵੀ ਇਹ ਘੋੜੇ ਉੱਪਰ ਗੁਰੂ ਹਰਗੋਬਿੰਦ ਸਾਹਿਬ ਨੂੰ ਚੜਾ ਕੇ ਫੇਰ ਮੈਂ ਵੇਖਣਾ ਦਰਸ਼ਨ ਕਰਨੇ।
ਮਹਾ ਕਸ਼ਟ ਚਿਤ ਉਪਜਤ ਮੇਰੇ।
ਭਾਵਨਾ ਪੂਰੀ ਨਹੀਂ ਹੋਈ ਹੈ, ਉਹ ਖੋਇਆ ਗਿਆ। ਮੇਰੇ ਚਿਤ ਵਿੱਚ ਬੜਾ ਭਾਰੀ ਦੁੱਖ ਪੈਦਾ ਹੋ ਰਿਹਾ।
ਕਾਬਲਪੁਰ ਕੋ ਮੈਂ ਨਿਤ ਬਾਸੀ।
ਇਹ ਗੁਰੂ ਹਰਗੋਬਿੰਦ ਸਾਹਿਬ ਜੀ ਜਿਹੜਾ ਕਾਬਲ ਸ਼ਹਿਰ ਹੈ ਉਹਦੇ ਵਿੱਚ ਮੈਂ ਹਮੇਸ਼ਾ ਵਸਣ ਵਾਲਾ।
ਕਰੋ ਬਿਹਾਰ ਅਧਿਕ ਧਨ ਪਾਸੀ।
ਮੇਰੇ ਕੋਲ ਮਾਇਆ ਬੜੀ, ਉਹਦੇ ਨਾਲ ਮੈਂ ਬੜਾ ਵਪਾਰ ਬਿਜਨਸ ਕਰਦਾ ਕਰਨਾ।
ਦਰਬ ਦਸੌਂਦ ਕੇਰ ਬਹੁ ਹੋਵਾ।
ਆਪ ਜੀ ਦੇ ਘਰ ਦਾ ਦਸਵੇਂ ਦਸੌਂਦ ਧਨ ਮੇਰੇ ਕੋਲ ਬਹੁਤ ਇਕੱਠਾ ਹੋ ਗਿਆ ਸੀ।
ਮੈਂ ਵਿਚਾਰ ਤਬ ਚਿਤ ਮੈਂ ਜੋਵਾ।
ਮੈਂ ਮਾਰਾ ਵਿਚਾਰ ਕੇ ਚਿਤ ਵਿੱਚ ਦੇਖਿਆ ਸੀ।
ਜਿਸ ਤੇ ਗੁਰ ਪ੍ਰਸੰਨ ਚਿਤ ਹੋਏ।
ਓਹੇ ਜੀ ਵਸਤੂ ਮੈਂ ਖਰੀਦ ਕੇ ਲਿਆਵਾਂ, ਜਿਹਨੂੰ ਦੇਖ ਕੇ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਚਿਤ ਵਿੱਚ ਪ੍ਰਸੰਨ ਹੋ ਜਾਣ।
ਐਸੀ ਵਸਤ ਖਰੀਦੋ ਕੋਏ।
ਕਾਬਲ ਤੋਂ ਇਹ ਦੁਰ ਉਧਰ ਢੂੰਡ ਕੇ ਇਹੋ ਜੀ ਮੈਂ ਕੀਮਤੀ ਵਸਤੂ ਖਰੀਦਾ, ਜਿਹਨੂੰ ਦੇਖ ਕੇ ਮਾਰਾ ਖੁਸ਼ ਹੋ ਜਾਣ।
ਬਹੁ ਸਿੱਖਣ ਤੇ ਸੁਨਿਓ ਸੁਭਾਏ।
ਬਹੁਤੇ ਜਿਹੜੇ ਕਾਬਲ ਵਾਸੀ ਸਿੱਖ ਹੈ ਉਹਨਾਂ ਤੋਂ ਮਾਰਾ ਮੈਂ ਤੁਹਾਡਾ ਸੁਭਾਅ ਸੁਣਿਆ।
ਚੰਚਲ ਬਾਜੀ ਤੇ ਹਰ ਖਾਏ।
ਜਿਹੜਾ ਕੋਈ ਸਿੱਖ ਚੰਚਲ ਤੇ ਬਲੀ ਘੋੜਾ ਲੈ ਜਾਏ ਗੁਰੂ ਹਰਗੋਬਿੰਦ ਸਾਹਿਬ ਉਹਦੇ ਚੜ ਕੇ ਬੜਾ ਖੁਸ਼ ਹੁੰਦੇ।
ਜਾਂ ਤੇ ਖੋਜ ਦੇਸ਼ ਮਹਿ ਆਨਾ।
ਇਸ ਕਰਕੇ ਮਾਰਾ ਰੂਮ ਦੇਸ਼ ਤੋਂ ਅੱਗੇ ਇਰਾਕ ਵਿੱਚੋਂ ਮੈਂ ਖੋਜ ਕੇ ਇਹ ਲਿਆਂਦਾ ਹੈ।
ਤਿੰਨ ਛੀਨਤ ਕੋ ਬੈਨ ਬਖਾਨਾ।
ਪਾਤਸ਼ਾਹ ਦੀ ਫੌਜ ਮੇਰੇ ਕੋਲੋਂ ਘੋੜਾ ਖੋ ਰਹੀ ਸੀ, ਮੈਂ ਉਹਨਾਂ ਨੂੰ ਬਚਨ ਕਿਹਾ ਸੀ।
ਸ੍ਰੀ ਗੁਰ ਹਰਗੋਬਿੰਦ ਦੇ ਮੋਲ।
ਬਈ ਇਹ ਜਿਹੜਾ ਘੋੜਾ ਹੈ ਤਾਂ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਵੱਲੋਂ ਮੁੱਲ ਦਿੱਤਾ ਹੈ।
ਮੰਗਵਾਇਓ ਬਹੁ ਦੇਸ਼ਨ ਟੋਲ।
ਦੋਸਤਾਂ ਤੋਂ ਕਹਿੰਦੇ ਢੂੰਡ ਕੇ ਮੇਰੇ ਰਾਹੀਂ ਗੁਰੂ ਹਰਗੋਬਿੰਦ ਸਾਹਿਬ ਨੇ ਘੋੜਾ ਇਹ ਮੰਗਾਇਆ ਹੈ।
ਕਿਨਹੋ ਨ ਮਾਨੀ ਕਹੈ ਸੋ ਕੌਣ।
ਇਹਨੇ ਮੇਰੀ ਗੱਲ ਹੀ ਨਹੀਂ ਮੰਨੀ ਹੈ। ਸੁਗੁੱਗ ਕਹਿੰਦੇ ਕੌਣ ਹੈ ਗੁਰੂ ਹਰਗੋਬਿੰਦ ਸਾਹਿਬ।
ਲਿਓ ਸ਼ਾਹ ਅਸਠਾਨੀ ਮਾਨ।
ਮੈਨੂੰ ਕਹਿ ਦਿੱਤਾ ਵੀ ਇਹ ਤਾਂ ਸ਼ਾਹਜਹਾਂ ਨੇ ਘੋੜਾ ਲੈ ਲਿਆ ਬਸ, ਇਦੋਂ ਗੱਲ ਹੋਰ ਕੋਈ ਨੀ ਕਹਿ ਕੇ ਚੁੱਪ ਕਰ ਗਏ ਤੇ ਘੋੜਾ ਲੈ ਲਿਆ।
ਹੋਏ ਬਿਨ ਬਸ ਮੈਂ ਸੰਕਟ ਲਹਿਓ,
ਮੇਰੇ ਤਾਂ ਕੋਈ ਬਸ ਦੀ ਗੱਲ ਸੀ, ਬੇਵਸਾ ਹੋ ਕੇ ਮੈਂ ਦੁੱਖ ਲਿਆ।
ਧਾਏ ਪ੍ਰਸੰਗ ਆਪ ਸੋ ਕਹਿਓ,
ਆ ਕਾਬਲ ਵਾਸੀ ਸੰਗਤ ਨੂੰ ਛੱਡ ਕੇ ਦੌੜ ਕੇ ਮੈਂ ਆਪਣਾ ਦੁੱਖ ਮਾਰਾ ਤੁਹਾਨੂੰ ਕਹਿ ਦਿੱਤਾ ਹੈ।
ਸਿੱਖ ਕੋ ਭਿੱਖ ਕਰ ਪ੍ਰੇਮ ਕਨੇਰਾ,
ਕਾਬਲ ਵਾਸੀ ਸਿੱਖ ਦੇ ਮਨ ਦਾ ਬਹੁਤਾ ਪ੍ਰੇਮ ਪਿਆਰ ਦੇਖ ਕੇ
ਧੀਰਜ ਬਾਕ ਭਨੇ ਤੇ ਸਵੇਰਾ,
ਧੀਰਜ ਹੌਸਲੇ ਵਾਲੇ ਜਿਹੜੇ ਬਚਨ ਹੈ ਸਤਿਗੁਰੂ ਜੀ ਨੇ ਉਸ ਵੇਲੇ ਇਸ ਨੂੰ ਕਹੇ,
ਜੇ ਤੁਰੰਗ ਸਤਿਗੁਰ ਕੋ ਹੈ
ਲਵੇ ਸਿੱਖਾ, ਜੇ ਜਿਹੜਾ ਜੇ ਕਰਕੇ ਘੋੜਾ ਏ ਸਤਿਗੁਰੂ ਦੇ ਘਰ ਦੀ ਹੈ।
ਅਪਰ ਮੂਡ ਢਿੱਗ ਕਿਉਂ ਹੁਨਰ ਹੈ,
ਫੇਰ ਕਹਿੰਦੇ ਹੋਰ ਕਿਸੇ ਮੂਰਖ ਕੋਲ ਭਲਾ ਏ ਕਿਵੇਂ ਘੋੜਾ ਰਹਿ ਸਕਦੇ ਜੇ ਸਤਿਗੁਰੂ ਦੇ ਘੋੜਾ ਹੀ ਕਰਦਾ ਹੈ।
ਤੋਰ ਕਾਮਨਾ ਪੂਰਨ ਹੋਈ,
ਬਾਕੀ ਵੀ ਤੇਰੇ ਮਨ ਦੀ ਜਿਹੜੀ ਕਾਮਨਾ ਸੀ ਨਾ ਉਹ ਤਾਂ ਪੂਰੀ ਹੋ ਗਈ ਹੈ।
ਧਰਹੋ ਬਿਖਾਦ ਨ ਮਹਿ ਮਨ ਮਹਿ ਕੋਈ,
ਆਪਣੇ ਮਨ ਦੇ ਵਿੱਚ ਕੋਈ ਦੁੱਖ ਤਕਦੀ ਨਾ ਧਾਰ,
ਕਿਤਕ ਬਿਤੇ ਦਿਨ ਹਮ ਢਿੱਗ ਆਵੇ,
ਐਵੇ ਕਾਬਲ ਵਾਸੀ ਸਿੱਖ ਕੁਝ ਦਿਨ ਬੀਤਣ ਤੋਂ ਬਾਅਦ ਘੋੜਾ ਸਾਡੇ ਕੋਲ ਆ ਜਾਵੇ।
ਕਿਉਂ ਹੁਣ ਦੁਸ਼ਟ ਅਰੂਢਨ ਪਾਵੇ,
ਮੇਰਾ ਦੁਸ਼ਟ ਸ਼ਾਹ ਜਹਾਨ ਉਹ ਕਿਸੇ ਤਰ੍ਹਾਂ ਵੀ ਘੋੜੇ ਉੱਪਰ ਚੜਨਾ ਨਹੀਂ ਪਾਏਗਾ।
ਤੋ ਹਰ ਖਾਵਨ ਹਿਤ ਹਮ ਲੈ ਹੈ,
ਕਹਿੰਦੇ ਉਹ ਤੈਨੂੰ ਖੁਸ਼ ਕਰਨ ਵਾਸਤੇ ਨਾ ਘੋੜਾ ਅਸੀਂ ਕਹਿੰਦੇ ਲੈ ਲਵਾਂਗੇ।
ਤੁਰੰਗ ਅਰੂਢ ਦ ਫਦਾਬ ਪਲੇ ਹੈ, ਤੁਰੰਗ ਅਰੂਢ ਫਦਾਏ ਪਲੇ ਹੈ।
ਇਸ ਤਰ੍ਹਾਂ ਕਹਿੰਦੇ ਘੋੜੇ ਤੇ ਸਵਾਰ ਹੋ ਕੇ ਇਹਨੂੰ ਕਹਿੰਦੇ ਇਸ ਤਰ੍ਹਾਂ ਦੜਾਵਾਂਗੇ ਭਜਾਵਾਂਗੇ, ਛਲਾਂ ਜਿਹੜੀਆਂ ਛਾਲਾਂ ਮਰਵਾਵਾਂਗੇ।
ਕਰ ਹੈ ਕਾਮਨਾ ਪੂਰਨ ਤੇਰੀ,
ਹੈ ਵੀ ਸਿੱਖ ਤੇਰੀ ਜਿਹੜੀ ਮਨ ਦੀ ਕਾਮਨਾ ਭਾਵਨਾ ਉਹ ਪੂਰੀ ਕਰਾਂਗੇ।
ਧਰ ਨਿਸਚੈ ਲੇਹੋ ਲੋਚਨ ਹੇਰੀ,
ਸਾਡੇ ਬਚਨਾਂ ਤੇ ਭਰੋਸਾ ਧਾਰ, ਤੂੰ ਆਪਣੇ ਅੱਖਾਂ ਨਾਲ ਦੇਖ ਲਈ ਅਸੀਂ ਚੜਾਂਗੇ ਉਸ ਤੇ।
ਸੁਣ ਸਿੱਖ ਪਾਏ ਆਨੰਦ ਬਿਲੰਦ,
ਹਰਗੋਬਿੰਦ ਸਾਹਿਬ ਦੇ ਐਸੇ ਬਚਨ ਸੁਣ ਕੇ ਸਿੱਖ ਨੇ ਤਾਂ ਬੜਾ ਆਨੰਦ ਪਾਇਆ ਹੈ।
ਬੰਦਤ ਬਾਰ ਬਾਰ ਕਰ ਬੰਦ,
ਮੈਂ ਹੱਥ ਜੋੜ ਕੇ ਮੁੜ ਮੁੜ ਕੇ ਮੱਥੇ ਟੇਕ ਰਿਹਾ,
ਗੁਰੂ ਸਮੀਪ ਰਹਿਓ ਚਿਰ ਕਾਲਾ।
ਕਾਬਲ ਵਾਸੀ ਜਿਹੜਾ ਸਿੱਖ ਬਹੁਤ ਸਮੇਂ ਤੱਕ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਸ ਹੀ ਰਿਹਾ।
ਹੇਤ ਬਿਲੋਕਨ ਤੁਰੰਗ ਵਿਸਾਲਾ,
ਜਿਹੜਾ ਇਹ ਮਹਾਨ ਘੋੜਾ ਹੈ ਕਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਹਜ਼ੂਰੀ ਵਿੱਚ ਆਉਂਦਾ ਹੈ, ਕਦੋਂ ਇਹਦੇ ਤੇ ਮਹਾਰਾਜ ਚੜ ਕੇ ਇਹਨੂੰ ਛਾਲਾਂ ਮਰਾਉਂਦੇ ਨਚਾਉਂਦੇ ਟਪਾਉਂਦੇ ਹੈ, ਇਸ ਤਰ੍ਹਾਂ ਦੀ ਆਸਾ ਰੱਖ ਕੇ ਖਾਸ਼ ਰੱਖ ਕੇ ਸਤਿਗੁਰੂ ਦੀ ਹਜ਼ੂਰੀ ਵਿੱਚ ਹੀ ਰਹਿ ਪਿਆ। ਜਿਸ ਤਰ੍ਹਾਂ ਇਹ ਮਹਾਰਾਜ ਦੇ ਬਚਨ ਕਹਿਣ ਕਰਕੇ ਉਹ ਭਾਣਾ ਵਰਤ ਗਿਆ ਸੀ, ਸ਼ਾਹਜਹਾਂ ਦੇ ਤਵੇਲੇ ਵਿੱਚ ਜਾਂਦਿਆਂ ਸਾਰੀ ਘੋੜਾ ਜਾ ਬਿਮਾਰ ਹੋ ਗਿਆ ਸੀ, ਤੇ ਉਹੀ ਦਿਸ ਪਿਆ ਸੀ ਵੀ ਹੁਣ ਤਾਂ ਰਹਿੰਦਾ ਨਹੀਂ, ਇਹ ਮਰਨ ਮੁਰ ਜਾਏਗਾ। ਸ਼ਾਹਜਹਾਂ ਨੇ ਅੱਗੇ ਕਹਿ ਕੂ ਕੇ ਸਲੋਤਰੀਆਂ ਰਾਹੀਂ ਜਿਹੜਾ ਕਾਜੀ ਸੀ ਉਹਨੂੰ ਦੇ ਦਿੱਤਾ ਸੀ, ਉਹਦੇ ਰਾਹੀਂ ਫਿਰ ਸਤਿਗੁਰੂ ਦੇ ਕੋਲੇ ਆ ਗਿਆ ਸੀ। ਉਹ ਪ੍ਰਸੰਗ ਜਿਵੇਂ ਵੀ ਆਏਗਾ ਆਪਾਂ ਅਗਲੇ ਅੰਸੂ ਵਿੱਚ ਸੁਣਾਂਗੇ। ਅੱਜ ਦੇ ਦੀਵਾਨ ਦੀ ਇੱਥੇ ਸਮਾਪਤੀ ਹੈ ਜੀ।
ਸੁਣ ਸਿੱਖ ਪਾਏ ਆਨੰਦ ਬਿਲੰਦ, ਬੰਦਤ ਬਾਰ ਬਾਰ ਕਰ ਬੰਦ, ਗੁਰੂ ਸਮੀਪ ਰਹਿਓ ਚਿਰ ਕਾਲਾ, ਹੇਤ ਬਿਲੋਕਨ ਤੁਰੰਗ ਵਿਸਾਲਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੁੱਤ ਹੈ ਪਾਰ ਬ੍ਰਹਮ ਅਵਨਾਸੀ ਅਗਨਾਸ਼, ਹੇ ਪੂਰਨ ਹੈ ਸਰਬ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾਕੇ ਸਦਾ ਭਵੇਕ, ਹੇ ਅਪਰੰਪਰ ਹਰ ਹਰੇ। है पीहो बनहार ए संतां कै सदा संग निदाराय आधार ए ठाकुर हां दासरो मैं निर्गुण गुण नहीं कोय नानक दीजै नाम दान राखो हिय परो आए प्रभु शरणागति कृपा निज दयाल एक अखर हर मन वसत नानक होत निहाल वाहिगुरु नाम जहाज है चढ़े सो तरे पार जो सरदा कर से बंदे गुरु पार उतारन हार जो सरदा कर से बंदे गुरु पार उतारन हार